1-888-620-9000. America 641-552-5037. 24 ghante.
किसी भी तरह की ट्रक रिपेयर, ट्रक टायर, ऑयल चेंज, ब्रेक एडजस्टमेंट अते एसी दा कोई भी काम करवाना होवे
ते नाल ही नाल जे किसी नूं बॉबटेल पार्किंग दी लोड है ता तुसी इना नूं संपर्क कर सकते हो। इना कोल थां रेंट वास्ते मौजूद है।
सवेर दे 7 तो रात दे 10 बजे तक काम करदे हन अते हफ्ते दे 7 दिन खुले हन।
जे तुसी ट्रक रिपेयर दा खर्चा इक वारी पे नहीं कर सकते ता ई तुहाडी पेमेंट स्मॉल इंस्टॉलमेंट विच वी एक्सेप्ट करदे हन।
स्टील अते एडवांस दे नेड़े हन। अज ही पहुंचो 3 एल्फर्ड क्यून बुलेवार्ड यूनिट 1
या फिर तुसी इन्हां नूं संपर्क कर सकते हो 905-790-1221।
ਪ੍ਰੋਗਰਾਮ ਖਬਰ ਸਾਹਿਬ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਕਾਲਰ ਨੇ ਐਲਸੀ ਕੀ ਕਹਿਣਾ ਚਾਹੁੰਦੇ ਆ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜਗਜੀਤ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜਗਜੀਤ ਜੀ, ਮੈਂ ਇਹਦੇ ਬਾਰੇ ਕਹਿਣਾ ਸੀਗਾ ਕਿ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਲੈਟਸ ਸੇ ਕਿ ਜਿਹੜੇ ਬੰਦੇ ਔਡ ਜੌਬ ਕਰਦੇ ਨੇ ਇੰਪੋਰਟੈਂਟ ਗਰੋਸਰੀ ਸਟੋਰ ਵਗੈਰਾ, ਉਹ 1500-1600-1700-1800 ਦੇ ਕਰੀਬ ਕਮਾਉਂਦੇ ਸੀ
ਜੀ।
ਤੇ ਹੁਣ ਹੋਇਆ ਕੀ ਹੈ ਕਿ ਉਹ ਕੰਮ ਘਟਣ ਕਰਕੇ ਉਹ $800-900 ਦੇ ਆਪਣਾ ਉਹਨਾਂ ਨੇ ਪਾਰਟ ਟਾਈਮ ਕਰਕੇ ਆਪਣੀ ਇਨਕਮ ਰੱਖ ਲਈ ਹੈ। ਉਹਦੇ ਨਾਲ ਕੀ ਹੈ, ਉਹ $2000 ਜਿਹੜਾ ਗੌਰਮੈਂਟ ਦਾ ਸਰਵ ਦਾ ਹੈ ਉਹ ਵੀ ਲੈ ਰਹੇ ਨੇ। ਬੇਸਿਕਲੀ ਜਿਹੜਾ 17-18 ਤੋਂ ਕਮਾਉਣ ਵਾਲਾ ਬੰਦਾ ਸੀ ਉਹ ਅੱਜ ਡੇਟ 'ਚ $2900 ਕਮਾ ਰਿਹਾ
ਜੀ,
ਠੀਕ ਹੈ ਜੀ, ਪਰ ਮੰਥ। ਸੋ ਉਹਦੇ ਨਾਲ ਕੀ ਹੈ ਕਿ ਉਹਦੀ ਇਨਕਮ ਵੱਧ ਗਈ
ਜੀ।
ਪਲੱਸ ਇਹ ਜਿਹੜੇ ਨੇ ਕਾਫੀ ਵੱਡਾ ਹਿੱਸਾ ਹੈ ਆਪਣੇ ਸਮਾਜ ਦਾ ਜਿਹੜਾ ਕਿ ਇਸ ਤਰ੍ਹਾਂ ਦੀ ਜੌਬਸ ਕਰਦੇ ਨੇ
ਤੇ
ਇਕਨੋਮੀ ਨੂੰ ਹੈਲਪ ਕਰਦੇ ਆ। ਹੁਣ ਜਿਹੜੇ ਬਿਜ਼ਨਸ ਵਾਲੇ ਸੀ ਉਹਨਾਂ ਨੂੰ 75% ਤੱਕ ਦੀ ਸਬਸਿਡੀ ਮਿਲ ਗਈ, ਠੀਕ ਹੈ ਜੀ, ਤੇ ਹੋਰ 40,000 ਵਾਲੇ ਲੋਨ ਮਿਲ ਗਏ। ਉਹਨਾਂ ਦੇ ਨਾਲ ਉਹਨਾਂ ਨੂੰ ਕਾਫੀ ਹੈਲਪ ਹੋਈ ਹੈ। ਸੋ ਓਵਰਆਲ ਦੇਖਿਆ ਜਾਵੇ ਤਾਂ ਲੋਕ ਜਿਹੜੇ ਨੇ ਉਹ ਸੇਵਿੰਗ ਜ਼ਿਆਦਾ ਕਰ ਰਹੇ ਨੇ ਤੇ ਖਰਚੇ ਉਹਨਾਂ ਦੇ ਘੱਟ ਗਏ ਨੇ, ਤੇ ਬਲਕਿ ਉਹ ਜਦੋਂ ਹੁਣ ਇਹ ਸਾਰਾ ਕੁਛ ਖੁੱਲੂਗਾ ਮੇਰੇ ਖਿਆਲ ਦੇ ਵਿੱਚ ਕਾਫੀ ਜਿਹੜਾ ਪੈਸਾ ਆ ਉਹ ਇਕਾਨਮੀ ਦੇ ਵਿੱਚ ਪੰਪ ਇਨ ਹੋਊਗਾ, ਕਿਉਂਕਿ ਉਹ ਲੋਕ ਨਿਕਲਣਗੇ ਖਰਚਣ ਵਾਸਤੇ
ਜੀ।
ਸੋ ਇਕਾਨਮੀ ਜਿਹੜੀ ਆ ਉਹ ਵਾਪਸ ਆਊਗੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਵਾਪਸ ਆਊਗੀ, ਤੇ ਬਸ ਜਿਹੜਾ ਫਰਕ ਪਿਆ ਹੈਗਾ ਉਹ ਕੁਛ ਵੱਡੇ ਬਿਜ਼ਨਸ ਨੂੰ ਪਿਆ
ਜੀ,
ਬਟ ਗੱਲ ਇਹ ਆ ਕਿ ਉਹਨਾਂ ਕੋਲ ਤਾਂ ਪਹਿਲੇ ਪੈਸਾ ਬਹੁਤ ਸੀਗਾ। ਜੇ ਹੁਣ ਇੱਕ ਬੈਂਕ ਕੋਈ ਹੰਡਰਡਸ ਆਫ ਮਿਲੀਅਨਸ ਆਫ ਪ੍ਰੋਫਿਟ ਕਮਾ ਰਿਹਾ ਸੀ, ਜੇ ਉਹਦਾ ਥੋੜਾ ਬਹੁਤਾ ਕੁਛ ਮਿਲੀਅਨ ਘੱਟ ਵੀ ਗਿਆ ਫਰਕ ਨੀ ਪੈਂਦਾ
ਜੀ।
ਸੋ ਓਵਰਆਲ ਦੇਖਿਆ ਜਾਵੇ ਤਾਂ ਬੜਾ ਬੈਲੈਂਸ ਹੋ ਗਿਆ ਹੈ ਜਿਹੜਾ ਗੌਰਮੈਂਟ ਨੇ ਕੀਤੀ ਹੈ, ਤੇ ਇਹਦੇ ਨਾਲ ਇਕਾਨਮੀ ਜਿਹੜੀ ਆ ਉਹ ਟਰੈਕ ਤੇ ਆ ਜਾਏਗੀ ਜੀ,
ਤੇ
ਲੋਕ ਜ਼ਿਆਦਾ ਸੇਵਿੰਗ ਕਰ ਰਹੇ ਨੇ।
ਬੜੀ ਮਿਹਰਬਾਨੀ, ਥੈਂਕ ਯੂ ਜੀ। ਸੋ ਸੇਮ ਗੱਲ ਮੈਂ ਕਰ ਰਿਹਾ ਸੀਗਾ ਕਿ ਲੋਕਾਂ ਦੀ ਸੇਵਿੰਗ ਇਸ ਸਮੇਂ ਵੱਧ ਰਹੀ ਹੈ, ਕਿ ਤੁਸੀਂ ਵੀ ਅਜਿਹਾ ਫੀਲ ਕਰਦੇ ਹੋ? ਦੇਸ਼ ਸਿਰ ਜੇ ਕਰਜ਼ਾ ਚੜ੍ਹਿਆ ਤਾਂ ਚੜ੍ਹਿਆ, ਬਟ ਲੋਕਾਂ ਦੀ ਜੇਬ ਦੇ ਵਿੱਚ ਇਸ ਸਮੇਂ ਜ਼ਿਆਦਾ ਪੈਸੇ ਨੇ ਉਹ ਆ ਰਹੇ ਨੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ
ਜੀ।
ਹਾਂਜੀ ਠੀਕ ਹੈ ਜੀ, ਇਸ ਵੇਲੇ ਜਿੱਦਾਂ ਭਾਜੀ ਹੁਣੀ ਦੱਸ ਗਏ ਠੀਕ ਆ, ਪਰ ਜਿਹੜੀ ਬੇਸ ਸਬਸਿਡੀ ਨਹੀਂ ਲੈ ਰਹੇ ਲੋਕ ਉਹ ਬੜੀ ਵੱਡੀ ਚਿੰਤਾ ਆ ਜੀ। ਕੱਲ ਜਦੋਂ ਜਿਹੜੇ ਸਮਾਲ ਬਿਜ਼ਨਸ ਆ ਜਾਂ ਕੁਛ ਇੱਦਾਂ ਦੇ ਅਧਾਰੇ ਆ ਉਹ ਬੈਂਕਰਪਸੀਆਂ ਨੂੰ ਜਦੋਂ ਵਧਣਗੇ ਤਾਂ ਇਹੀ ਲੋਕ ਜਦੋਂ ਘਰਾਂ ਚੋਂ ਉੱਠ ਕੇ ਕੰਮ ਲੱਭਣ ਨੂੰ ਦੌੜਨਗੇ ਤੇ ਕੰਮ ਨਹੀਂ ਮਾਰਕੀਟ ਚ ਹੋਊਗਾ, ਫੇ ਉਸ ਵੇਲੇ ਜਿਹੜੀ ਸਿਚੁਏਸ਼ਨ ਖੜੀ ਹੋਣੀ ਆ ਮੂਹਰੇ ਉਹ ਬੜੀ ਚਿੰਤਾਜਨਕ ਹੋਊਗੀ। ਤੇ ਦੂਜਾ ਨੰਬਰ, ਤੁਸੀਂ ਜਿਹੜੀ ਬਿਲਡਰਾਂ ਵਾਲੀ ਗੱਲ ਕਰਦੇ ਸੀ ਉੱਤੇ ਜੀ, ਮੇਰਾ ਇੱਕ ਥੋੜਾ ਜਿਹਾ ਹੈਗਾ ਆ ਕਿ ਬਿਲਡਰਾਂ ਨੇ ਆਪਣੀ ਤਾਂ ਸਾਰਾ ਕੁਛ ਰੱਖਤਾ, ਪਰ ਜਦੋਂ ਘਰ ਖੋਲਦੇ ਆ 10 ਘਰਾਂ ਤੋਂ ਜ਼ਿਆਦਾ ਘਰ ਨਹੀਂ ਖੋਲਦੇ ਹੈਗੇ ਤਾਂ ਆਪਣੀਆਂ ਪ੍ਰਾਈਸਾਂ ਦਾ ਆਗਾਂ ਘੂਸਾਂ ਵਧਾ ਦਿੰਦੇ ਆ। ਉਹ ਵੀ ਸਿਟੀਆਂ ਨੂੰ ਚਾਹੀਦਾ ਵੀ ਜੇ ਇੱਥੇ 100 acres ਲਿਆ ਆ ਤਾਂ ਘੱਟੋ ਘੱਟ 100 ਤਾਂ ਖੋਲਣ ਘੱਟੋ ਘੱਟ
ਜੀ। ਉਹਦੇ ਬਾਰੇ ਮੈਂ ਵੀ ਪਹਿਲਾਂ ਕਈ ਵਾਰੀ ਗੱਲ ਕਰ ਚੁੱਕਿਆ ਹਾਂ, ਜਿਹੜੀ ਬਿਲਡਰਸ ਦੇ ਇਹ ਇਸ਼ੂ ਪ੍ਰਾਈਸ ਕੰਟਰੋਲ ਕਰਦਾ ਉਹ ਇਹ ਹੈ ਕਿ ਜੇ ਕਿਸੇ ਮਿਊਂਸਪੈਲਿਟੀ ਦੇ ਵਿੱਚ ਰੈਜ਼ੀਡੈਂਸ਼ੀਅਲ ਜ਼ੋਨਿੰਗ ਕਰਦੇ ਆ ਕਿਸੇ ਜ਼ਮੀਨ ਦੇ ਟੁਕੜੇ ਦੀ ਕਿ ਆਹ ਇਹਦੀ ਅਸੀਂ ਰੈਜ਼ੀਡੈਂਸ਼ੀਅਲ ਜ਼ੋਨਿੰਗ ਕਰ ਦਿੱਤੀ ਆ, ਉੱਥੇ ਇਹ ਸਿਟੀ ਨਾਲ ਕੰਡੀਸ਼ਨ ਵੀ ਪਾਵੇ ਕਿ ਤੁਹਾਨੂੰ ਇਹ 2 ਦਿੱਤੇ ਨੇ, 2 ਦੇ ਵਿੱਚ ਇੱਥੇ ਤੁਸੀਂ 100 ਬਣਾਉਣਾ ਆ, ਔਰ ਜੇਕਰ ਤੁਸੀਂ ਇਸ ਤੋਂ ਵੱਧ ਸਮਾਂ ਲੈਂਦੇ ਹੋ ਤਾਂ ਤੁਹਾਡੀ ਇਹ ਜ਼ੋਨਿੰਗ ਕੈਂਸਲ ਕਰ ਦਿੱਤੀ ਜਾਵੇਗੀ, ਤਾਂ ਤੁਹਾਤੋਂ ਇਹ ਜ਼ਮੀਨ ਆ ਜਿਹੜੀ ਰੈਜ਼ੀਡੈਂਸ਼ੀਅਲ ਦੇ ਲਈ ਵਾਪਸ ਲੈ ਲਈ ਜਾਵੇਗੀ। ਸੋ ਅਗਰ ਮਿਊਂਸਪੈਲਿਟੀ ਸਟ੍ਰਿਕਟ ਨਹੀਂ ਹੁੰਦੀਗੀ ਬਿਲਡਰ ਦੇ ਨਾਲ, ਉਨੀ ਦੇਰ ਤੱਕ ਜਿਹੜੇ ਇਹ ਘਰਾਂ ਦੀ ਜਿਹੜੀ ਕੰਸਟਰਕਸ਼ਨ ਹੈ ਉਹਦੇ ਨੰਬਰਸ ਅਪ ਨਹੀਂ ਜਾਣੇਗੇ, ਪਰ ਅਜਿਹਾ ਹੋਣਾ ਨਹੀਂ, ਕਿਉਂਕਿ ਜਿੰਨੇ ਮਿਊਂਸਪੈਲਿਟੀਜ਼ ਦੇ ਵਿੱਚ ਕਾਉਂਸਲਰ ਨੇ ਜਾਂ ਫਿਰ ਸਟਾਫ ਹੈ ਉਹਨਾਂ ਦੇ ਸਿੱਧੇ ਲਿੰਕ ਬਿਲਡਰਸ ਦੇ ਨਾਲ ਹੁੰਦੇ ਨੇ, ਐਂਡ ਬਿਲਡਰਸ ਡੂ ਟੇਕ ਕੇਅਰ ਆਫ ਇਟ ਆਫ ਦੈਮ। ਇਹਨਾਂ ਦੀਆਂ ਬਹੁਤ ਸਾਰੀਆਂ ਸਟੋਰੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਕਿ ਕਿਵੇਂ ਕਈ ਵਾਰ ਜਿਹੜੇ ਵੱਡੇ ਬਿਲਡਰ ਨੇ ਉਹ ਤੁਹਾਡੇ ਸ਼ਹਿਰ ਨੂੰ ਰਨ ਕਰਦੇ ਨੇ।
ਥੈਂਕ
ਯੂ ਜੀ 416-620-1778 ਸਟੂਡੀਓ ਨੰਬਰ ਹੈ 416-620-1778 ਜੇਕਰ ਕਿਸੇ ਹੋਰ ਨੇ ਕੋਈ ਗੱਲ ਕਰਨੀ ਹੋਵੇ 8 ਹਫ਼ਤੇ ਲਈ ਹੋਰ ਆ ਜਿਹੜੀ 2 ਮਹੀਨੇ ਦੇ ਲਈ ਸਰਵ ਬੈਨੀਫਿਟਸ ਨੇ ਉਹ ਵਧਾ ਦਿੱਤੇ ਗਏ ਨੇ ਜਗਮੀਤ ਸਿੰਘ ਨੇ ਇਸ ਦੇ ਉੱਤੇ ਕਾਫੀ ਗੁਹਾਰ ਲਾਈ ਸੀਗੀ ਕਿ ਇਹ ਚੰਗਾ ਫੈਸਲਾ ਸਰਕਾਰ ਦਾ ਕਿ ਇਹ ਵਧੀਆ ਗੱਲ ਕੀਤੀ ਇਹਨਾਂ ਨੇ ਜਾਂ ਫਿਰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਲੋਕਾਂ ਨੂੰ ਮੁੜ ਕੰਮ 'ਤੇ ਆਉਣ ਦੇ ਲਈ ਇਨਕਰੇਜ ਕਰਨਾ ਚਾਹੀਦਾ ਸੀ ਮੈਕਸੀਕੋ ਤੋਂ ਇਸ ਸਮੇਂ ਸਾਡੀ ਪ੍ਰੋਵਿੰਸ ਦੇ ਵਿੱਚ 23-24,000 ਜਿਹੜੇ ਕਾਮੇ ਨੇ ਉਹ ਆਏ ਹੋਏ ਨੇ ਕੱਲ੍ਹ ਪਰਸੋਂ ਤੋਂ ਮੈਕਸੀਕੋ ਤੋਂ ਆਏ ਕਾਮੇ ਕਾਫੀ ਚਰਚਾ ਦੇ ਵਿੱਚ ਨੇ ਕੁਝ ਇੱਕ ਨੂੰ ਕੋਵਿਡ-19 ਦੀ ਸ਼ਿਕਾਇਤ ਜਿਹੜੀ ਹੋਈ ਹੈ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਟੈਸਟ ਦੇ ਲਈ ਕਿਹਾ ਗਿਆ ਕਿ ਲਗਾਤਾਰ ਤੁਸੀਂ ਆਪਣੇ ਟੈਸਟ ਆ ਜਿਹੜੇ ਉਹ ਕਰਵਾਓ ਔਰ ਜਿਹੜੇ ਇੱਕ ਪਾਸੇ ਅਸੀਂ ਟੈਂਪਰੇਰੀ ਵਰਕਰ ਬੁਲਾ ਰਹੇ ਹਾਂ ਦੂਸਰੇ ਪਾਸੇ ਅਸੀਂ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੂੰ ਘਰਾਂ 'ਚ ਬਿਠਾ ਕੇ ਪੈਸੇ ਦੇ ਰਹੇ ਹਾਂ ਇਹ ਥੋੜ੍ਹੀ ਜਿਹੀ ਕਈ ਵਾਰੀ ਲੱਗਦੀ ਹੈ ਕਿ ਇਹ ਗੱਲ ਕਿਸ ਤਰ੍ਹਾਂ ਇਹ ਸਰਕਾਰ ਇਹ ਸਾਰੇ ਇਸ਼ੂ ਨੂੰ ਹੈਂਡਲ ਕਰ ਰਹੀ ਹੈ ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਇਹ ਬੜਾ ਵਧੀਆ ਜੀ ਜਦੋਂ ਤੁਸੀਂ ਕਹਿ ਰਹੇ ਕਿ ਟੈਂਪਰੇਰੀ ਸੇਵਿੰਗ ਹੋ ਰਹੀ ਆ ਪਰ ਇਹਦਾ ਮਤਲਬ ਵੀ ਆਪਾਂ ਕੈਸ਼ ਜੋਬ ਜਾਂ ਜਿੱਦਾਂ ਟੈਂਪਰੇਰੀ ਵਰਕਰ ਇੱਕ ਬਣੇ ਦੇ ਆਪਾਂ ਕਹਿੰਦੇ ਵੀ ਸਾਡੀ ਸ਼ਾਰਟੇਜ ਆ ਇੱਕ ਬਣੇ ਆਪਾਂ ਇਹ ਗੱਲ ਕਹਿ ਰਹੇ ਹਾਂ 2 ਕੁ ਮਹੀਨੇ ਫਿਰ ਸਾਲ ਕੁ ਵਧਾ ਦੇਣ ਸਾਰਿਆਂ ਦਾ ਘੱਟੋ ਘੱਟ ਪਤਾ ਤੇ ਲੱਗ ਜੇ ਵੀ ਕਿੰਨੇ ਕੁ ਬਹਿ ਸਕਦੇ ਘਰ
ਹਾਂਜੀ
ਕਿਉਂਕਿ ਉਹਦੇ ਨਾਲ ਫਿਰ ਓਦਾਂ ਆਪਾਂ ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਹੋਗਾ ਕਿ ਪਹਿਲਾਂ ਆਪਾਂ ਕਹਿ ਰਹੇ ਕਿ 15 ਬਿਲੀਅਨ ਇੰਨਾ ਘਾਟੇ ਦਾ ਬਜਟ ਤੇ ਜਦੋਂ ਅਗਲਾ ਬਜਟ ਆਏਗਾ ਫਿਰ ਉਹ ਕਿੰਨੇ ਬਿਲੀਅਨ ਘਾਟੇ ਦਾ ਹੋਏਗਾ ਉਹਨੂੰ ਪੂਰਾ ਕੌਣ ਕਰੇਗਾ ਜੀ
ਉਹ ਤਾਂ ਟ੍ਰਿਲੀਅਨ ਤੇ ਚਲਿਆ ਜਾਣਾ ਜੀ ਹੁਣ ਟੋਟਲ ਡੈਫਿਸਿਟ ਆ ਜਿਹੜਾ ਕੈਨੇਡਾ ਦਾ
ਉਹਦੇ ਨਾਲ ਉਹ ਜਿਹੜੀ ਵੇਜ ਸਬਸਿਡੀ ਸੀਗੀ ਵੀ ਹਾਂ ਜਿਹੜਾ ਬੰਦਾ ਲੈ ਰਿਹਾ ਤਨਖਾਹ ਜੇ ਉਹਨੂੰ ਉਹਦਾ ਇੰਪਲਾਇਰ ਬੰਦ ਕਰਕੇ ਇਸ ਵੇਲੇ ਨਹੀਂ ਮਿਲ ਰਹੀ ਤਨਖਾਹ ਤੇ ਉਹਦੀ ਸਬਸਿਡੀ ਦਿਓ
ਸਬਸਿਡੀ ਦੀ ਜਿਹੜੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀਗੀ ਕਿ ਜੇ ਤੁਹਾਡੀ ਇਨਕਮ ਡਰੋਪ ਹੋਈ ਅਪ ਟੂ 70% ਜੇ ਕਿਸੇ ਦੀ ਇਨਕਮ ਡਰੋਪ ਹੋ ਗਈ ਹੈ ਇੰਨੀ ਜ਼ਿਆਦਾ ਤਾਂ ਅਗਲਾ ਬਿਜ਼ਨਸ ਹੀ ਬੰਦ ਕਰ ਦਿੰਦਾ ਉਹ ਕਿਉਂਕਿ ਜੇ ਇੰਨੀ ਇਨਕਮ ਜਿੰਨੀ ਉਹਦੇ 'ਚ ਕੰਡੀਸ਼ਨਾਂ ਪਾਈਆਂ ਹੋਈਆਂ ਸੀਗੀਆਂ ਉਹਦੇ 'ਚ ਕੋਈ ਇੰਪਲਾਈ ਹੈ ਜਿਹੜੇ ਉਹ ਉਹਦੇ 'ਚ ਫਿੱਟ ਬੈਠੇ ਨੇ ਅਤੇ ਜਿਹੜੇ ਜਿਵੇਂ ਹੁਣ ਏਅਰਲਾਈਨਸ ਵਗੈਰਾ ਅਤੇ ਹੋਰ ਹੈ ਉਹਨਾਂ ਨੇ ਸਾਰੇ ਉਹ ਉਹਨਾਂ ਨੇ ਘਰ ਵੀ ਤੋੜ ਦਿੱਤੇ ਅਤੇ ਫਿਰ ਵੀ ਉਹਨਾਂ ਨੇ ਬੇ ਸਬਸਿਡੀ ਨਹੀਂ ਉਹਨਾਂ ਨੇ ਕਿਹਾ ਵੀ ਅਸੀਂ ਆਪਦਾ ਜਦੋਂ ਅਸੀਂ ਕੰਮ ਹੀ ਨਹੀਂ ਕਰਵਾ ਰਹੇ ਇਹਨਾਂ ਤੋਂ ਅਸੀਂ ਆਪਦੇ ਪੱਲਿਓਂ 25% ਕਿਉਂ ਪਾਈਏ
ਗਲਤ ਲਿਆ ਉਹਦੇ ਚ ਵੀ ਇਨਫੋਰਮੇਸ਼ਨ ਬਹੁਤ ਘੱਟ ਮੰਗੀ ਨਾ ਸਰਵ ਚ ਵੀ ਚਾਹੀਦੀ ਸੀਗੀ ਵੀ ਹਾਂ ਉਹ ਵਾਕਿਆ ਜੇ ਜਿੱਦਾਂ ਏਅਰਲਾਈਨ ਜਾਂ ਕੋਈ ਬਿਜ਼ਨਸ ਕਲੋਜ ਹੋਇਆ ਉਹਦੇ ਲਈ ਲਓ ਜਿੱਦਾਂ ਮਤਲਬ ਜੇ 999 ਤੱਕ ਤੁਸੀਂ ਕਮਾਈ ਜਾਓ ਰਹਿੰਦਾ ਕੈਸ਼ ਤੇ ਕਮਾਈ ਜਾਓ 2000 ਇਧਰੋਂ ਲਈ ਜਾਓ ਤੇ ਫਿਰ ਤੇ ਸੇਵਿੰਗ ਗੁੱਡ ਆ ਤੇ ਜਿਹੜਾ ਆਪਾਂ ਅੱਗੇ ਤੋਂ ਜਾ ਫਿਰ ਕੈਸ਼ ਜਾਂਦੀਆਂ ਤੁਸੀਂ ਵੀ ਲੱਭੋ 2000 ਐਡ ਦਿਆ ਕਰੋ ਵੀ ਕੈਸ਼ ਤੇ ਕੰਮ ਕਰੋ ਆਪਾਂ ਹੋਰ ਰੇਡੀਓ ਸੁਣਿਆ ਕਰਾਂਗੇ ਤੁਹਾਡਾ ਹਾਂਜੀ ਉਹਦੇ ਨਾਲ ਚੰਗਾ ਲੱਗੇਗਾ ਵੀ ਆਹ ਕੰਮ ਕੈਸ਼ ਤੇ ਕਰੋ ਅੱਗੇ ਵੀ ਤੇ ਜਿਹੜੀ ਇਕਾਨਮੀ ਅਪਸੈਟ ਹੁੰਦੀ ਇਸੇ ਕਰਕੇ ਹੁੰਦੀ ਹੈ ਜੀ ਕਿਉਂਕਿ ਜਿਹੜੇ ਬੰਦੇ ਆਪਾਂ ਪ੍ਰਮੋਟ ਕਰਦੇ ਕੈਸ਼ ਜੋਬ ਨੂੰ ਟੈਕਸ ਨਹੀਂ ਪੇ ਕਰਨਾ ਔਰ ਇਹ ਸੇਮ ਇਹ ਵੀ ਉਸੇ ਬੰਦੇ ਨੂੰ ਜਾ ਰਹੀ ਗੱਲ
ਆਲਰਾਈਟ ਥੈਂਕ ਯੂ ਜੀ ਧੰਨਵਾਦ ਓਕੇ ਨੈਕਸਟ ਕਾਲ ਉੱਤੇ ਚੱਲਦੇ ਹਾਂ 416-620-1778 ਸੋ ਟੋਟਲ 6 ਮਹੀਨੇ ਸਰਵ ਦਾ ਪੀਰੀਅਡ ਕਰ ਦਿੱਤਾ ਗਿਆ ਪਹਿਲਾਂ 4 ਮਹੀਨੇ ਦਾ ਸੀਗਾ ਅਤੇ ਹੁਣ ਇਹਨੂੰ 8 ਵੀਕਾਂ ਦੇ ਲਈ ਹੋਰ ਅੱਗੇ ਐਕਸਟੈਂਡ ਕਰ ਦਿੱਤਾ ਗਿਆ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੋ ਇੱਕ ਵਾਰੀ ਫਿਰ ਦੱਸਦਾ ਕਿ 84 ਲੱਖ ਲੋਕ ਨੇ ਜਿਹੜੇ ਇਹ ਬੈਨੀਫਿਟ ਲਈ ਅਪਲਾਈ ਕੀਤਾ ਸੀਗਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਜਨਰਲ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਜਨਰਲ ਸਾਹਿਬ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜੇ ਅੱਜ ਇਲੈਕਸ਼ਨ ਹੁੰਦੀ ਹੈ ਤਾਂ ਟਰੂਡੋ ਸਾਹਿਬ ਦੀ ਬੱਲੇ ਬੱਲੇ ਹੋ ਜਾਣਗੇ
ਬਿਲਕੁਲ ਜੀ ਸਹਿਮਤ ਹਾਂ
ਤੁਹਾਡੇ ਨਾਲ ਵੱਲੋਂ ਹਾਂ ਤੇ ਰਹੀ ਦੂਸਰੀ ਗੱਲ ਜਗਮੀਤ ਸਿੰਘ ਜੀ ਦੀ ਉਹਨਾਂ ਦੀ ਮਜਬੂਰੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਮੈਂ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਸਟੇਟਸ ਵੀ ਨਾ ਹੋ ਬੈਠਾ ਦੈਟਸ ਦਾ ਰੀਜ਼ਨ ਕਿ ਉਹਨਾਂ ਨੇ ਇਹਨਾਂ ਨੇ ਕਹਿੰਦਾ ਉੜ ਜਾ ਬਹਿ ਜਾ ਲੇਕਿਨ ਮੁੱਦਾ ਹੁਣ ਇਹ ਹੈ ਕਿ ਆਉਣ ਵਾਲੀ ਜਿਹੜੀ ਕਿਉਂ ਆਪਣੀ ਉਹਨਾਂ ਦੀ ਸਿਲੈਕਸ਼ਨ ਹੋਣੀ ਹੈ ਕੰਜ਼ਰਵੇਟਿਵ ਦੇ ਲੀਡਰ ਦੀ ਉਹ ਕੋਈ ਚੰਗਾ ਲੀਡਰ ਆ ਜਾਵੇ ਫਿਰ ਤਾਂ ਪੂਰੀ ਸੰਭਾਵਨਾ ਹੈਗੀ ਕਿਸੇ ਦੀ ਫਰਕ ਪੈਗਾ ਮੰਨਾ ਟੂਡੋ ਸਾਹਿਬ ਦਾ ਜਿਹੜੇ ਲੋਕ ਲੈ ਰਹੇ ਨਾ ਉਹ ਫ੍ਰੀ ਚ ਬੜੀ ਵੱਡੇ ਵੱਡੇ ਹੋ ਰਹੀ ਹੈ ਤੁਸੀਂ ਦੇਖਣਾ ਇਹਨਾਂ ਨੇ ਕਿਵੇਂ ਪਿੱਟਣਾ ਪਾ ਦਿੱਤੀ ਜਦ ਹਰ ਸਿੰਗਲ ਪੈਨੀ ਦੇ ਟੈਕਸ ਦੇਣਾ ਪੈਣਾ ਨਾ ਇਹਨਾਂ ਨੂੰ ਫਿਰ ਇਹਨਾਂ ਨੂੰ ਜਾ ਕੇ ਮਹਿਸੂਸ ਹੋਏਗਾ ਜੀ
ਸੋ ਅੱਜ ਕੰਜ਼ਰਵੇਟਿਵ ਦੇ ਕੈਂਡੀਡੇਟਸ ਦੀ ਡਿਬੇਟ ਹੈ, ਅੱਜ ਫਰੈਂਚ ਦੇ ਵਿੱਚ ਹੋਣੀ ਹੈ, ਕੱਲ੍ਹ ਇੰਗਲਿਸ਼ ਦੇ ਵਿੱਚ ਹੋਣੀ ਹੈ, ਅਗਸਤ ਦੇ ਵਿੱਚ ਲੀਡਰ ਚੁਣਿਆ ਜਾਣਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਨਾ ਐਰਨ ਓਟੂਲ ਅਤੇ ਜਿਹੜੇ ਸੰਭਾਵੀ ਇਸ ਸਮੇਂ ਲੀਡਰ ਬਣਨ ਦੀ ਸੰਭਾਵਨਾ ਜਾਂ ਪੀਟਰ ਮਕੇ, ਉਹਨਾਂ ਨੇ ਵੀ ਕੋਈ ਖਾਸ ਕੋਈ ਬਿਆਨਬਾਜ਼ੀ ਨਹੀਂ ਕੀਤੀ ਗਈ, ਕੋਈ ਇਸ ਦੇ ਉੱਤੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ ਗਾ, ਕੋਈ ਗੱਲ ਨਹੀਂ ਕੀਤੀ ਗਈ, ਤੁਹਾਨੂੰ ਨਹੀਂ ਲੱਗਦਾ ਕਿ ਉਹ ਵੀ ਕੁਆਇਟ ਹੀ ਜਿਹਾ ਨੇ ਅਤੇ ਐਂਡਰੂ ਸ਼ੀਅਰ ਉਦਾਂ ਹੀ ਕੁਆਇਟ ਹੋ ਗਿਆ ਕਿ ਵੀ ਮੈਨੂੰ ਪਤਾ ਮੈਂ ਤਾਂ ਲੀਡਰ ਹੈ ਨਹੀਂ, ਮੈਂ ਕਾਹਦੇ ਲਈ ਹੁਣ ਮਿਹਨਤ ਕਰਨੀ ਹੈ, ਕੀ ਕਹਿਣਾ ਚਾਹੁੰਦੇ?
ਗਰੇਵਾਲ ਸਾਹਿਬ ਉਹ ਰੀਜ਼ਨ ਹੈ ਉਹਦੇ ਬਿਹਾਈਂਡ
ਜੀ,
ਉਹ ਹੈਗਾ ਸੱਪ ਦੇ ਮੂੰਹ ਦੀ ਚਿਲੀ, ਜੇ ਨਿਵਾਰਦਾ ਤਾਂ ਵੀ ਮੈਂ ਛੱਡਦਾ ਗੱਲ ਏਦਾਂ ਕਿ ਜੇ ਹੁਣ ਆਪਣੇ ਮੂੰਹ ਤੋਂ ਕੋਈ ਵੀ ਸਿੰਗਲ ਲਫ਼ਜ਼ ਕੱਢ ਦਿੰਦੇ ਹੈ ਨਾ, ਉਹਨਾਂ ਦੇ ਅੰਗਰੇਜ਼ ਚ ਜਾਏਗਾ, ਜੋ ਵੀ ਉਹ ਕੁਛ ਕਰਨਗੇ ਤੁਸੀਂ ਦੇਖਣਾ ਇੱਕ ਗੱਲ, ਉਹ ਇਲੈਕਸ਼ਨ ਜਦ ਟਾਈਮ ਹੋਏਗਾ ਉਦੋਂ ਆਪਣਾ ਉਹ ਜਿਹੜਾ ਹੈਗਾ ਨਾ ਕਹਿੰਦੇ ਪਟਾਰੀ ਖੋਲਣਗੇ, ਅਜੇ ਹਰ ਚੀਜ਼ ਉਹਨਾਂ ਦੇ ਅੰਗਰੇਜ਼ ਚ ਜਾਏਗੀ, ਇਸ ਲਈ ਉਹ ਚੁੱਪੀ ਚ ਬਿਹਤਰੀ ਸਮਝਦੇ ਆ। ਟਰੂਡੋ ਸਾਹਿਬ ਨੇ ਇੰਨੀ ਅਡਿਕਸ਼ਨ ਕਰਤੀ ਨਾ ਲੋਕਾਂ ਨੂੰ, ਕਹਿੰਦੇ ਨਸ਼ੇ ਤੇ ਲਗਾਤਾ, ਇਹ ਨਸ਼ੇ ਤੇ ਲਗਾਤਾ ਇਹਨਾਂ ਨੇ, ਤੇ ਉਹਨਾਂ ਨੂੰ ਸਭ ਨੂੰ ਪਤਾ ਕਿ ਜੇ ਅਸੀਂ ਮੂੰਹ ਖੋਲਿਆ ਸਾਰਾ ਕੁਝ ਸਾਡੇ ਅੰਗਰੇਜ਼ ਚ ਜਾਣਾ, ਇਸ ਲਈ ਉਹ ਚੁੱਪ ਹੈ।
ਸੋ
ਹੁਣ ਤੁਸੀਂ ਆਪਾਂ ਕਹਿੰਦੇ ਨਾ ਵੇਟ ਐਂਡ ਵਾਚ ਵਾਲੀ ਸਥਿਤੀ ਬਣੀ ਹੋਈ ਹੈ।
ਕਈ ਵਾਰੀ ਪਰਿਵਾਰਾਂ ਚ ਬੈਠੇ ਵੀ ਗੱਲ ਕਰਦੀ ਹੈ ਟਰੂਡੋ ਦੇ ਬਾਰੇ ਚ, ਗੱਲ ਪੈ ਜਾਂਦੇ ਲੋਕੀ ਵੀ ਟਰੂਡੋ ਨੂੰ ਮਾੜਾ ਕਿਉਂ ਕਹਿ ਰਹੇ ਹੋ?
ਟਰੂਡੋ ਹੀ ਤਾਂ ਜਨਾਬ ਪੰਜਾਬ ਦੇ ਵਿੱਚ ਬੱਲੇ ਬੱਲੇ ਹੋਈ ਵੀ ਹੈ, ਇਹਨੂੰ ਤੁਸੀਂ ਪੁੱਛੋ ਆਪਣੇ ਪੰਜਾਬ ਦੇ, ਉਹ ਕਹਿੰਦੇ ਟਰੂਡੋ ਸਾਡਾ, ਟਰੂਡੋ ਟਰੂਡੋ ਨੂੰ ਜਿਤਾਉਣਾ, ਟਰੂਡੋ ਹੈ ਇਮੀਗ੍ਰੇਸ਼ਨ, ਟਰੂਡੋ ਜੇ ਟਰੂਡੋ, ਜਿਹੜੇ ਬੱਚੇ ਨੇ ਮਾਪਿਆਂ ਨੂੰ ਤੰਗ ਕਰਦੇ ਸਾਡੇ ਕੋਲ ਪੈਸੇ ਨਹੀਂ, ਉਹ ਪੈਸੇ ਭੇਜ ਰਹੇ ਪੰਜਾਬ ਦੇ ਵਿੱਚ।
ਜੀ 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 ਜੀ, ਆਲਰਾਈਟ, ਥੈਂਕ ਯੂ,
ਥੈਂਕ ਯੂ ਸਰ,
ਧੰਨਵਾਦ। ਇੱਕ ਹੋਰ ਕਾਲ ਲੈ ਲਈਏ, ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਖਬਰਾਂ ਵੱਲ ਵਧਾਂਗੇ। ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਜਿੱਦਾਂ ਗੱਲ ਚੱਲ ਰਹੀ ਹੋਰ ਵੀਰਾਂ ਨੇ ਵੀ ਗੱਲ ਕੀਤੀ ਵੀ ਲੋਕ ਸੇਵਿੰਗ ਕਰ ਰਹੇ ਆ।
ਹਾਂਜੀ
ਭਾਜੀ, ਲਾਈਕ ਗੱਲ ਏਦਾਂ ਆ ਵੀ ਮੈਂ ਸਟੂਡੈਂਟ ਮਹਿਕਮੇ ਚ ਹੀ ਹਾਂ, ਬਟ ਮੋਸਟਲੀ ਮੈਂ ਨਾਇਗਰਾ ਫਾਲ ਤੋਂ ਹਾਂ। 80% ਸਟੂਡੈਂਟਾਂ ਦਾ ਏਦਾਂ ਦਾ ਹਾਲ ਹੋ ਗਿਆ ਸੀਗਾ ਵੀ ਉਹ ਰੋਟੀ ਖਾਣ ਤੋਂ ਵੀ ਤੰਗ ਹੋ ਗਏ ਸੀ, ਕਿਉਂਕਿ ਉਹਨਾਂ ਦੀ ਪਾਰਟ ਟਾਈਮ ਜੋਬਾਂ ਸੀਗੀਆਂ, ਸਾਰੀਆਂ ਜੋਬਾਂ ਉਹਨਾਂ ਹੱਥੋਂ ਚਲੇ ਗਈਆਂ, ਤੇ ਬਸ ਉਹ ਲਾਈਕ ਬਹੁਤ ਜ਼ਿਆਦਾ ਤੰਗ ਹੋ ਚੁੱਕੇ ਸੀਗੇ, ਉਹਨਾਂ ਵਿੱਚ ਮੈਂ ਵੀ ਸੀਗਾ। ਠੀਕ ਹੈ, ਲਾਈਕ 40-50% ਲੋਕ ਸੀਗੇ ਜਿਹੜੇ ਐਲੀਜੀਬਲ ਸੀਗੇ, ਬਟ ਬਾਕੀ ਲੋਕ ਨੇ ਚਲੋ ਏਦਾਂ ਯੂਜ਼ ਕੀਤਾ, ਚਲੋ ਜਿਹਨਾਂ ਨੇ ਯੂਜ਼ ਕੀਤਾ ਉਹਨਾਂ ਨੂੰ ਪਤਾ ਲੱਗ ਜਾਊਗਾ। ਇਹ ਆ ਵੀ ਉਹਨਾਂ ਲਈ ਜੋ ਵੀ ਆ ਆਪਣੇ ਟਰੂਡੋ ਨੇ ਸਟੈਂਡ ਕਰਨ ਲਈ ਬੰਦਿਆਂ ਨੂੰ ਇਹ ਚੀਜ਼ ਕੀਤੀ ਸੀ, ਤੇ ਬਹੁਤ ਵਧੀਆ ਕਦਮ ਸੀ ਆਪਣੇ ਵੱਲੋਂ
ਜੀ। ਸੋ ਤੁਹਾਡੇ ਖਿਆਲ ਅਨੁਸਾਰ ਕਿ ਇਹ ਬਹੁਤ ਵੱਡੀ ਮਦਦ ਹੋਈ ਹੈ ਸਟੂਡੈਂਟ ਵਰਗ ਦੀ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ, ਕਿ ਉਹਨਾਂ ਦੀ ਜੋਬ ਖੋਸਣ ਤੋਂ ਬਾਅਦ ਉਹਨਾਂ ਨੂੰ ਜਿਹੜੇ ਪੈਸੇ ਲੱਗ ਗਏ ਨੇ ਉਹ ਮੁੜ ਆਪਣੇ ਪੈਰਾਂ ਦੇ ਉੱਤੇ ਇਸ ਸਮੇਂ ਸਟੈਂਡ ਹੋ ਗਏ ਨੇ, ਉਹਨਾਂ ਨੂੰ ਕਿਸੇ ਅੱਗੇ ਦੇਖਣ ਦੀ ਲੋੜ ਨਹੀਂ ਪਈ, ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਪਏਗੀ।
ਭਾਜੀ, ਕਿਉਂਕਿ ਸਟੂਡੈਂਟ ਕੋਲ ਲਿਮਿਟਡ ਜੀ ਇਨਕਮ ਹੁੰਦੀ ਹੈ ਨਾ, ਕਿਉਂਕਿ ਉਹਨੂੰ ਸੇਵਿੰਗ ਤਾਂ ਹੁੰਦੀ ਨੀ, ਜਦ ਤੱਕ ਵਰਕ ਪਰਮਿਟ ਤੇ ਹੁੰਦਾ ਨੀ ਉੱਥੇ ਸੇਵਿੰਗ ਤਾਂ ਹੁੰਦੀ ਨੀ ਉਹਨਾਂ ਕੋਲ,
ਸੱਤ-ਅੱਠ ਸਾਲ ਤੱਕ ਕੋਈ ਸੇਵਿੰਗ ਸਟੂਡੈਂਟ ਨਹੀਂ ਕਰਦਾ, ਕੋਈ ਬਿਰਲਾ ਆ ਜਿਹੜਾ ਬਹੁਤ ਵਧੀਆ ਕੰਮ ਆਪਦਾ ਖਿੱਚ ਜਾਂਦਾ, ਗਾਂਹ ਨਿਕਲ ਜਾਂਦਾ ਇਸ ਦੇ ਵਿੱਚ, ਉਹ ਕਰ ਜਾਂਦਾ, ਬਾਕੀ ਫਿਰ ਵਕੀਲਾਂ ਦੀਆਂ ਤੇ ਆਹ LMIA ਦੇ ਪੈਸੇ ਦਿੰਦੇ ਰਹਿ ਜਾਂਦੇ ਨੇ।
ਉਹਨਾਂ ਦੀ ਇਨਕਮ ਚ ਜ਼ਰੂਰ ਵਾਧਾ ਹੋਇਆ, ਜਿਹੜੇ ਆਲਰੇਡੀ ਸਟੈਂਡ ਸੀਗੇ, ਫੈਮਿਲੀ ਆਲਰੇਡੀ ਸੈੱਟ ਸੀਗੇ, ਜਿਹਨਾਂ ਦੇ ਬਿਜ਼ਨਸ ਵਧੀਆ ਸੀਗੇ, ਉਹਨਾਂ ਦੀ ਇਨਕਮ ਚ ਜ਼ਰੂਰ ਵਾਧਾ ਹੋਇਆ।
ਸੋ ਨਾਇਗਰਾ ਦੇ ਏਰੀਆ ਦੇ ਵਿੱਚ ਕਿੰਨੇ ਸਟੂਡੈਂਟ ਇਸ ਸਮੇਂ ਨੇ ਆਪਣੇ ਭਾਰਤੀ ਮੂਲ ਦੇ?
ਨਾਇਗਰਾ ਚ ਘੱਟੋ ਘੱਟ ਜੀ 15-20,000 ਸਟੂਡੈਂਟ ਤਾਂ ਹੋਊਗਾ।
ਔਰ ਮੈਂ ਇਹ ਵੀ ਦੇਖ ਰਿਹਾ ਹਾਂ ਤੁਹਾਡੇ ਜਿਹੜੇ ਇੱਥੇ ਬਹੁਤੇ ਮੈਜੋਰਟੀ ਸਟੂਡੈਂਟਸ ਨੇ ਇਸ ਏਰੀਆ ਦੇ ਵਿੱਚ ਹੀ ਪਰਮਾਨੈਂਟ ਇੱਥੇ ਹੀ ਆਪਣਾ ਘਰ ਵਸਾਉਣ ਦੇ ਲਈ ਤਰਜੀਹ ਦੇ ਰਹੇ ਨੇ,
ਕਿਉਂਕਿ ਕਿਉਂਕਿ ਭਾਜੀ ਏਦਾਂ ਇਹ ਏਰੀਆ ਥੋੜਾ ਜਿੱਦਾਂ ਸ਼ਾਂਤ ਜਿਹਾ ਮਾਹੌਲ ਵਾਲਾ ਏਰੀਆ ਆ, ਇਹਦੇ ਵਿੱਚ ਜ਼ਿਆਦਾ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ, ਤੇ ਦੂਜੀ ਗੱਲ ਕੀ ਸੀ, ਜਿੰਨੇ ਸਟੂਡੈਂਟਾਂ ਦੀ ਇਨਕਮ ਦਾ ਸਾਧਨ ਸੀਗਾ, ਲਾਈਕ ਇਹ ਟੂਰਿਸਟ ਏਰੀਆ ਹੈ ਨਾ, ਤੇ ਇਹ ਨਾਇਗਰਾ ਫਾਲ ਜਿੰਨਾ ਕਲਿਫਟਨ ਹਿੱਲ ਦਾ ਏਰੀਆ ਆ, ਮੋਸਟਲੀ ਸਟੂਡੈਂਟਾਂ ਨੂੰ ਉਹ ਏਰੀਆ ਕੰਮ ਦਿੰਦਾ ਹੁੰਦਾ ਸੀਗਾ।
ਤੇ ਕੱਲ ਤੋਂ ਫਰਾਈਡੇ ਤੋਂ ਖੁੱਲ ਜਾਣਾ ਹੈ ਸਾਰਾ ਏਰੀਆ ਇਹ?
ਹਾਂਜੀ ਭਾਜੀ, ਖੁੱਲ ਜਾਣਾ, ਬਟ ਟੂਰਿਸਟ ਨਹੀਂ ਆਉਣਗੇ, ਫਲਾਈਟਾਂ ਤਾਂ ਬੰਦ ਆ ਨਾ,
ਉਹ ਚੀਜ਼ ਦਾ
ਨਹੀਂ ਕੋਈ ਜ਼ਿਆਦਾ ਇਫੈਕਟ ਪੈਣਾ, ਜੇ ਉਹਨੂੰ ਕੰਮ ਮਿਲੂਗਾ ਵੀ 3-4 ਘੰਟੇ ਡੇਲੀ ਦਾ ਕੰਮ ਮਿਲੂਗਾ ਇੱਕ ਸਟੂਡੈਂਟ ਨੂੰ, ਇਹ ਤੋਂ ਵੱਧ ਨਹੀਂ ਮਿਲੂਗਾ, ਆਪਾਂ ਨੂੰ ਵੀ ਪਤਾ ਇਸ ਸਾਲ ਕੋਈ ਇੰਨਾ ਜ਼ਿਆਦਾ ਇਹ ਪ੍ਰੋਗਰੈਸ ਨਹੀਂ ਹੋਣ ਵਾਲੀ।
ਚਲੋ ਠੀਕ ਹੈ ਵੀਰ, ਥੈਂਕ ਯੂ ਫੋਰ ਯੂਰ ਕਾਲ, ਥੈਂਕ ਯੂ। ਕੁਇਕਲੀ ਨੈਕਸਟ ਕਾਲ ਲੈਂਦੇ ਹਾਂ, ਉਸ ਤੋਂ ਦੋ ਕਾਲਾਂ, ਉਸ ਤੋਂ ਬਾਅਦ ਫਿਰ ਸਾਜਨਦੀਪ ਜੀ, ਉਸ ਤੋਂ ਬਾਅਦ ਮੈਂ ਹੋਰ ਕਾਲ ਨਹੀਂ ਲਵਾਂਗਾ, ਫਿਰ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਲੈਣਾ ਹੈ, ਅਤੇ 9:30 ਇੱਕ ਮੈਂ ਵਿਸ਼ੇਸ਼ ਇੰਟਰਵਿਊ ਕੰਡਕਟ ਕਰਨੀ ਹੈ। ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ
ਜੀ, ਸ਼ਾਰਟ ਰੱਖਿਓ ਵੀਰ।
ਹਾਂਜੀ ਮੈਂ ਗੱਲ ਇਹ ਕਹਿਣਾ ਚਾਹੁੰਦਾ, ਜੇ ਸਟੂਡੈਂਟ ਆ ਇਹ ਕੰਮ ਕਰਨ ਨਹੀਂ ਆਉਂਦੇ
ਇਹ ਕਿੰਨਾ ਗੌਰਮੈਂਟ ਪਹਿਲੇ ਲਿਖਾਉਂਦੀ ਆ, ਇਹ ਐਕਚੁਲੀ ਪੜ੍ਹਨ ਆਉਂਦੇ ਆ, ਗੌਰਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਵੀ ਤੁਹਾਨੂੰ ਕੰਮ ਦੇਵਾਂਗੇ, ਉਹਨਾਂ ਕੋਲ ਸਾਈਨ ਕਰਾਏ ਜਾਂਦੇ ਆ, ਉਹਨਾਂ ਨੂੰ ਪੈਸੇ ਇੱਕ ਤੁਹਾਨੂੰ ਪਤਾ ਅਕਾਊਂਟ 'ਚ ਲਗਭਗ ਹਰ ਮਹੀਨੇ ਇਹਨਾਂ ਨੂੰ $500-600 ਕਢਾ ਸਕਦੇ ਆਪਣੇ ਅਕਾਊਂਟ 'ਚੋਂ, ਤੇ ਇਸ ਕਰਕੇ ਗੁੱਸਾ ਨਾ ਕਰਨ ਵੀ ਸਾਨੂੰ ਜੋਬਾਂ ਨੇ, ਜੋਬ ਜੋਬ 'ਤੇ ਨਹੀਂ ਆਉਂਦੇ,
ਨਾਇਗਰਾ ਫਾਲ ਚ ਬਹੁਤ ਕੰਮ ਕਰਦਾ, ਨਾਇਗਰਾ ਫਾਲ ਦੇ ਟਿਮ ਹੋਟਨ ਜਾਂਦੇ ਆ, ਮੈਕਡੋਨਲਡ ਜਾਂਦੇ ਆ, ਕਿਤੇ ਹੋਰ ਪਾਸੇ ਜਾਂਦੇ ਆ, ਤੇ ਆਪਣੇ ਮੁੰਡੇ ਕੁੜੀਆਂ ਦੇਖ ਕੇ ਦਿਲ ਖੁਸ਼ ਹੁੰਦਾ, ਤੇ ਉਸ ਤੋਂ ਬਾਅਦ ਇੱਧਰ ਕਿਤੇ ਸਡਵਰੀ ਤੱਕ ਚਲੇ ਜਾਓ, ਨੌਰਥ ਵੇ ਤੱਕ ਚਲੇ ਜਾਓ, ਸੂ ਸੇਂਟ ਮਰੀ ਤੱਕ ਚਲੇ ਜਾਓ, ਉੱਥੇ ਵੀ ਤੁਹਾਨੂੰ ਜਦੋਂ ਆਪਣੇ ਬੱਚੇ ਦੇਖਦੇ ਆ ਮਿਲਦੇ ਆ ਤੇ ਖੁਸ਼ੀ ਜੀ ਤਾਂ ਹੁੰਦੀ ਹੈ, ਭਾਵੇਂ ਦੀ ਕੀਮਤ ਕਾਫੀ ਤਾਰਨੀ ਪੈਣੀ ਹੈ ਟੈਕਸ ਪੇਅਰ ਨੂੰ, ਬਟ ਇਟਸ ਅ ਗੁੱਡ ਥਿੰਗ।
ਭਾਜੀ ਗੱਲ ਤੇ ਸੁਣ ਲਓ, ਆਪਾਂ ਖੁਸ਼ੀ ਤਾਂ ਹੁੰਦੀ ਆ, ਤੇ ਜਿਹੜੇ ਆਪਣੇ ਵਿਚਾਰੇ ਸਿਟੀਜ਼ਨ ਆ ਉਹਨਾਂ ਨੂੰ ਜੋਬ ਨਹੀਂ ਮਿਲਦੀ। ਹੁਣ ਤਾਂ ਮੈਂ ਐਗਜ਼ਾਮਪਲ ਦੇਣਾ, ਇਹ ਟਰੱਕ ਦਾ ਲਾਇਸੈਂਸ ਲੈ ਲੈਂਦੇ ਆ ਕਿਉਂਕਿ ਇਹ ਸਟੂਡੈਂਟ ਆਉਂਦੇ ਆ, ਮਹਾਰਾਜ ਤੁਸੀਂ ਪਤਾ ਕਿੰਨੇ ਘੱਟ ਪੈਸੇ ਦੇ ਕੰਮ ਕਰਦੇ ਆ, ਮੁੜ ਕੇ ਸਾਨੂੰ ਪ੍ਰੋਬਲਮ ਆਉਂਦੀ,
ਮਜਬੂਰੀ ਹੁੰਦੀ ਹੈ ਇਹਨਾਂ ਦੀ ਮਜਬੂਰੀ ਹੁੰਦੀ ਹੈ ਇਹ, ਕਿਉਂ
ਹਾਂਜੀ ਇਹਨਾਂ ਦੀ ਮਜਬੂਰੀ ਨਾਲ ਸਾਰੇ ਸਿਟੀਜ਼ਨ ਨੂੰ ਪ੍ਰੋਬਲਮ ਆ ਰਹੀ ਹੈ। ਥੋੜਾ ਜਿਹਾ ਵੇਖੋ ਬਿਨਾਂ ਗੱਲ ਕੀ, ਮੈਂ ਨੀ ਜਾਂ ਮੈਂ ਕੋਈ ਇਹਨਾਂ ਦੇ ਬਰਕਰਾਰ ਨੀ ਆ, ਜੇ ਕੰਮ ਕਰਨਾ ਤੇ ਪੂਰੇ ਰੇਟ ਤੇ ਕਰਨਾ,
ਸੇਵਿੰਗ ਹੋਵੇਗੀ ਤੇ ਵਧੀਆ ਸਟੈਂਡਰਡ ਵੀ ਆਪਦਾ ਰੱਖਣਗੇ। ਧੰਨਵਾਦ ਧੰਨਵਾਦ, ਅਗਲੀ ਕਾਲ ਤੇ ਚੱਲਦੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਰਕਾਰਾਂ ਨੇ ਜੋ ਕੁਛ ਮਦਦ ਲੋਕਾਂ ਦੀ ਕਰਨ ਦੀ ਗੱਲ ਕੀਤੀ ਆ ਨਾ, ਇਹ ਬਿਲਕੁਲ ਠੀਕ ਆ, ਔਰ ਇਹ ਪਿਛਲੇ ਜੇ ਬਹੁਤ ਨਹੀਂ ਤਾਂ ਘੱਟੋ ਘੱਟ 100 ਸਾਲ ਦੇ ਇਤਿਹਾਸ ਤੋਂ ਸਿੱਖ ਕੇ ਉਹਨਾਂ ਨੇ ਕੀਤੀ ਹੈ। ਉਹਦੀ ਵਜ੍ਹਾ ਤੋਂ ਸਟੇਟਸ ਦੇ ਉੱਪਰ ਅਮਨ ਅਮਾਨ ਆ, ਆਪਣੇ ਗੁਆਂਢੀ ਮੁਲਕ ਦੇ ਵਿੱਚ ਅਮਰੀਕਾ 'ਚ ਵੇਖੋ ਹਾਲਾਤ ਜਿਹੜੇ ਨੇ, ਅੱਜ ਜੋ ਕੁਛ ਹੋਏ ਨੇ ਉਹਨਾਂ ਦੇ ਪਿੱਛੇ ਜੇ ਤੁਸੀਂ ਬੈਕ ਕਦਮ ਲਿਜਾਈ ਜਾਂਦੇ ਹੋ ਤਾਂ ਕੀ ਗੱਲ ਸੀ ਜਿੱਥੋਂ ਟ੍ਰਿਗਰ ਹੋਈ ਕਿ ਉਹ ਬੰਦਾ ਇੱਕ $20 ਦਾ ਫੇਕ ਨੋਟ ਕਿਤੇ ਚਲਾਉਣ ਲੱਗਾ ਸੀ, ਕਹਿਣ ਤੋਂ ਮਤਲਬ ਵੀ ਉਹਦੇ ਕੋਲ ਪੈਸੇ ਨਾ ਹੋਣਗੇ, ਉਹਨੇ $20 ਦਾ ਇੱਕ ਫੇਕ ਨੋਟ ਕਿਤੇ ਵਰਤਣ ਦੀ ਕੋਸ਼ਿਸ਼ ਕੀਤੀ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਲਈ ਜਾਂ ਜੋ ਵੀ ਵਟ ਐਵਰ, ਤੇ ਉਸ ਤੋਂ ਬਾਅਦ ਅਮੈਰੀਕਾ ਦਾ ਹਾਲ ਕਹਿਣਾ ਮਤਲਬ ਕੀ ਹੋਇਆ। ਏਦਾਂ ਦੀ ਘਟਨਾ, ਅਸੀਂ ਏਦਾਂ ਦੀਆਂ ਗੱਲਾਂ ਤੋਂ ਬਚੇ ਹੋ, ਜੇ ਮੇਰਾ ਖਿਆਲ ਵੀ ਉੱਥੇ ਵੀ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਸਹਾਇਤਾ ਦਿੰਦੇ ਤੇ ਜੈਸ ਕਹਿਣਾ ਮਤਲਬ ਉਹ ਅੱਗ ਦੇ ਵਿੱਚ ਮੁਲਕ ਅੱਜ ਭੁੱਜ ਰਿਹਾ, ਸ਼ਾਇਦ ਦਾ ਮਾਮਲਾ ਇਸ ਗੱਲ ਤੋਂ ਬਚਾਅ ਹੋ ਜਾਂਦਾ। ਸੋ ਇਹ ਬਹੁਤ ਸਿਆਣਾ ਫੈਸਲਾ ਆ, ਅਮਨ ਅਮਾਨ ਆ, ਸਾਰਾ ਕੁਝ ਠੀਕ ਆ, ਪਰ ਜੇ ਕੁਰਜੇ ਲੱਥ ਜਾਂਦੇ ਹੁੰਦੇ ਆ ਬੰਦੇ ਜੀਂਦੇ ਰਹੇ ਆਪਣੇ ਸਾਹਮਣੇ। ਹੁਣ ਵੇਖ ਲਓ ਆਪਣੇ ਦੋਸਤ ਪੂਰੀਆਂ ਸਾਹਿਬ ਜਾਂਦੇ ਲੱਗੇ, ਹਾਂਜੀ, ਪਰ ਉਹ ਕਹਿੰਦਾ ਮਤਲਬ ਉਸ ਤੋਂ ਬਾਅਦ ਕੀ ਕਿਸ ਤਰ੍ਹਾਂ ਦੀ ਗੱਲ ਹੋਈ, ਉਸ ਤੋਂ ਬਾਅਦ ਹੁਣ ਪਰਿਵਾਰਾਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਉਸ ਤੋਂ ਬਾਅਦ ਆਪਣੇ ਗਰੋਸਰੀ ਲੈਣ ਦੇ ਵੀ ਤੰਗ ਹੋਣ, ਤਾਂ ਫਿਰ ਕਹਿੰਦਾ ਮਤਲਬ ਮੁਲਕ ਦੇ ਹਾਲਾਤ ਕੀ ਹੋਣਗੇ। ਸੋ ਇਸ ਕਰਕੇ ਲੋਕ ਠੀਕ ਹੋਣ, ਅਮਨ ਅਮਾਨ ਹੋਵੇ, ਇੱਕ ਦੂਜੇ ਨਾਲ ਰਲ ਕੇ ਟਾਈਮ ਘੱਟ ਹੋ ਜਾਵੇ, ਕਰਜ਼ੇ ਕੁਰਜ਼ੇ ਲੱਥ ਜਾਣਗੇ, ਕੋਈ ਏਡੀ ਗੱਲ ਨਹੀਂ ਹੈ। ਬਹੁਤ ਸੋਹਣਾ ਇਹਨਾਂ ਦਾ ਡਿਸੀਜਨ ਜਿਹੜਾ ਹੈਗਾ ਉਹ ਠੀਕ ਆ, ਬਹੁਤ ਧੰਨਵਾਦ
ਤੁਹਾਡਾ। ਇਹ ਤੋਂ ਇਲਾਵਾ ਮੈਂ ਤੁਹਾਡੇ ਨਾਲ ਹੋਰ ਵੀ ਗੱਲ ਕਰਨੀ ਚਾਹੁੰਦਾ ਕਿ ਅੱਜ ਬ੍ਰੈਂਪਟਨ ਦੇ ਵਿੱਚ ਪੀਲ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਔਰ ਬਲੈਕ ਲਾਈਵਸ ਮੈਟਰ ਵਾਲੇ ਇਹ ਪ੍ਰੋਟੈਸਟ ਆ ਜਿਹੜੇ ਕਰ ਰਹੇ ਨੇ। ਬ੍ਰੈਂਪਟਨ ਕੋਰਟ ਤੋਂ ਸ਼ੁਰੂ ਹੋ ਕੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੱਕ ਇਹ ਪ੍ਰੋਟੈਸਟ ਜਾਣਾ ਜੀ। ਸਾਡੇ ਮੇਅਰ ਪੈਟ੍ਰਿਕ ਬਰਾਊਨ ਅਤੇ ਨਾਲ ਦੀ ਨਾਲ ਸਾਡੇ ਸਿਟੀ ਕੌਂਸਲ ਹਰਕੀਰਤ ਸਿੰਘ ਅਤੇ ਕੁਝ ਇੱਕ ਹੋਰ ਲੋਕ ਪਾਰਟੀਸਪੇਟ ਕਰ ਰਹੇ ਨੇ। ਕੱਲ੍ਹ ਅੱਧਾ ਘੰਟਾ ਇਸ ਵਿਸ਼ੇ ਦੇ ਉੱਤੇ ਮੈਂ ਗੱਲਬਾਤ ਕੀਤੀ ਸੀਗੀ ਕਿ ਤੁਸੀਂ ਇਹ ਤੁਹਾਡੇ ਨਾਲ ਗੱਲ ਇਸ ਲਈ ਕਰ ਰਿਹਾ, ਐਕਸਟਰਾ ਟਾਈਮ ਇਸ ਲਈ ਲੈ ਰਿਹਾ ਤੁਹਾਡਾ ਕਿ ਤੁਸੀਂ ਪ੍ਰੋਫੈਸ਼ਨਲੀ ਟੀਚਰ ਹੋ ਅਤੇ ਤੁਹਾਨੂੰ ਇਹ ਪਤਾ ਹੋਣਾ ਕਿ ਬਲੈਕਸ ਦੇ ਬੱਚਿਆਂ ਦੇ ਨਾਲ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦਾ ਜਾਂ ਸਾਊਥ ਏਸ਼ੀਅਨਸ ਦੇ ਜਿਹੜੇ ਬੱਚੇ ਨੇ ਉਹਨਾਂ ਨਾਲ ਵੀ ਸਕੂਲਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੁੰਦਾ। ਜੇ ਬਲੈਕਸ ਦੀ ਅਸੀਂ ਪਾਪੂਲੇਸ਼ਨ ਦੇਖਦੇ ਹਾਂ ਸਕੂਲਾਂ ਦੇ ਵਿੱਚ, ਪੀਲ ਰੀਜਨ ਦੇ ਵਿੱਚ 10% ਹੈ ਔਰ ਸਾਊਥ ਏਸ਼ੀਅਨ ਦੀ 45.5% ਹੈ, ਅਤੇ ਸਾਊਥ ਏਸ਼ੀਅਨ ਦੇ ਉੱਤੇ ਫੋਕਸ ਕੋਈ ਵੀ ਸਟੱਡੀ ਨਹੀਂ ਹੋਏਗੀ ਨਸਲੀ ਵਿਤਕਰੇ ਦੇ ਨੂੰ ਲੈ ਕੇ। ਤੁਸੀਂ ਕੀ ਸੋਚਦੇ ਹੋ ਕਿ ਸਿਰਫ ਔਰ ਸਿਰਫ ਵਾਈ ਓਨਲੀ ਬਲੈਕਸ ਦੇ ਉੱਤੇ ਇਹ ਸਟੱਡੀ ਹੋਈ ਹੈ, ਨਾ ਕਿ ਸਾਊਥ ਏਸ਼ੀਅਨਸ ਜਾਂ ਫਿਰ ਕਿਸੇ ਹੋਰ ਕਮਿਊਨਿਟੀ ਮੁਸਲਿਮ ਜਾਂ ਫਿਰ ਹੋਰ ਕਿਸੇ ਕਮਿਊਨਿਟੀ ਮੁਸਲਿਮ ਪਾਰਟ ਆਫ ਦਾ ਸਾਊਥ ਏਸ਼ੀਅਨ ਕਮਿਊਨਿਟੀ, ਔਰ ਇਹਦੇ 'ਤੇ ਸਾਊਥ ਏਸ਼ੀਅਨਸ ਕਿਉਂ ਨਹੀਂ ਇਸ ਪਾਸੇ ਗੌਰ ਕਰਦੇ ਕਿ ਸਾਡੇ ਵੀ ਕੁਝ ਹੱਕ ਨੇ ਅਤੇ ਸਾਨੂੰ ਵੀ ਆਪਣੀ ਮੰਗ ਆ ਜਿਹੜੀ ਉਹ ਮੰਗਣੀ ਚਾਹੀਦੀ ਹੈ।
ਉਹਦੇ ਪਿੱਛੇ ਇੱਕ ਤਾਂ ਕਾਰਨ ਇਹ ਹੈ ਜੀ, ਜਿਹੜਾ ਬਲੈਕ ਡਿਸਕ੍ਰਿਮੀਨੇਸ਼ਨ ਜਾਂ ਜਿਹੜੇ ਕਹਾਂ ਬਲੈਕ ਦੇ ਇਸ਼ੂਜ ਨੇ ਉਹ ਹਿਸਟੋਰੀਕਲ ਨੇ, ਉਹਦੇ ਪਿੱਛੇ ਇੱਕ ਬਹੁਤ ਵੱਡੀ ਹਿਸਟਰੀ ਆ। ਤੇ ਜਿੱਥੋਂ ਤਾਈਂ ਆਪਣੇ ਹੈਗਾ ਤੁਸੀਂ ਗੱਲ ਕਰਦੇ ਹੋ ਸਾਊਥ ਏਸ਼ੀਆ ਏਸ਼ੀਅਨ ਦੀ, ਇਹਦੇ ਵਾਸਤੇ ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਸਮਝਾਂ। ਨੰਬਰ ਇੱਕ ਤਾਂ ਇਹ ਇਹਦੇ ਪਿੱਛੇ ਲੰਬੀ ਚੌੜੀ ਬਹੁਤੀ ਹਿਸਟਰੀ ਨਹੀਂ ਹੈ। ਦੂਸਰੀ ਚੀਜ਼ ਇਹ ਹੈ ਕਿ ਇਹ ਅਜੇ ਆਪਣੇ ਬਹੁਤ ਸਾਰੇ ਕਦੇ ਕਦੇ ਕੋਈ ਇਸ਼ੂ ਕਿਸੇ ਕਿਸੇ ਰੂਪ ਦੇ ਵਿੱਚ ਆਈਸੋਲੇਟਡ ਇਸ਼ੂ ਜਿਹੜੇ ਹੈਗੇ ਨੇ ਉਹ ਆਉਂਦੇ ਨੇ। ਤੇ ਇਨ ਜਨਰਲ ਜਿਹੜੀ ਹੈਗੀ ਕਮਿਊਨਿਟੀ ਉਹ ਬਹੁਤ ਸਾਰੇ ਇਸ਼ੂ ਨੂੰ ਆਪਣੇ ਆਪ ਹੈਂਡਲ ਕਰ ਲੈਂਦੇ, ਪਰ ਬਹੁਤ ਸਾਰੀਆਂ ਜਿੱਦਾਂ ਜੋਬਸ ਤੇ ਜਾਂ ਫਿਰ ਪ੍ਰਮੋਸ਼ਨ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਇਸ਼ੂ ਜਿਹੜੇ ਨੇ ਉਹ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਆਉਣ ਵਾਲੇ ਐਕਟੀਵਿਜ਼ਮ ਦੀ ਵੀ ਘਾਟ ਆ, ਉਸਦੀ ਵਜ੍ਹਾ ਤੋਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਇਸ਼ੂ ਜਿਹੜੇ ਨੇ ਉਹ ਜ਼ਰੂਰ ਓਪਨ ਅਪ ਹੋਣਗੇ। ਔਰ ਇਹ ਗੱਲ ਬੇਸ਼ੱਕ ਇਸ ਵਕਤ ਕਹਿੰਦਾ ਮਤਲਬ ਠੀਕ ਆ, ਫੋਕਸ ਬਲੈਕ ਕਮਿਊਨਿਟੀ ਦੇ ਉੱਪਰ ਹੈ, ਪਰ ਦੂਸਰੇ ਜਿਹੜੇ ਵੀ ਤੁਸੀਂ ਉਠਾਇਆ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਉਹਦੇ ਤੇ ਵੀ ਥੋੜ੍ਹਾ ਬਹੁਤਾ ਫੋਕਸ ਜਿਹੜਾ ਹੈਗਾ ਜੇ ਹੁਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕਰਨਾ ਪਏਗਾ
ਜੀ। ਬੜੀ ਮਿਹਰਬਾਨੀ,
ਬਹੁਤ ਧੰਨਵਾਦ।
ਸੋ ਆਓ ਫਿਰ ਜੁੜਦੇ ਹਾਂ ਪੰਜਾਬ ਦੇ ਨਾਲ, ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸੰਬੰਧਿਤ ਮੌਕਾ ਹਾਜ਼ਰ ਹੈ। ਸਾਡੇ ਇਸ ਖਬਰਾਂ ਦੇ ਬੁਲੇਟਿਨ ਨੂੰ ਪਾਪੂਲਰ ਟਾਇਰ ਵੱਲੋਂ ਸਪੌਂਸਰ ਕੀਤਾ ਜਾ ਰਿਹਾ। ਪਾਪੂਲਰ ਟਾਇਰ ਦਾ ਨੰਬਰ ਹੈ 905-672-6563, ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਹੈਮਿਲਟਨ ਵਾਲੀ ਲੋਕੇਸ਼ਨ ਜਿਹੜੀ 565 ਪਾਰਕਡੇਲ ਐਵਨਿਊ ਦੇ ਉੱਤੇ ਹੈ, 905-312-5555। ਕਰਮਜੀਤ ਸੁਨਰ ਹੋਣਾ ਨਾਲ ਸੰਪਰਕ ਕਰ ਲੈਣਾ। ਟੋਰਾਂਟੋ 416-679-7065, ਹੈੱਡ ਆਫਿਸ 905-672-6565। ਟੈਕਸ ਪੇਅਰਸ ਵਾਲੇ ਤੁਹਾਡੇ ਘਰ ਦੇ ਵਿੱਚ ਸਕਿਉਰਿਟੀ ਕੈਮਰੇਜ ਲਗਾਉਂਦੇ ਆ, ਅਤੇ ਨਾਲ ਦੀ ਨਾਲ ਵੀਡੀਓ ਡੋਰਬੈਲਸ, ਅਤੇ ਨਾਲ ਦੀ ਨਾਲ ਵੱਡੇ ਟੀ ਵੀ ਤੁਸੀਂ ਇੰਸਟਾਲ ਕਰਵਾਉਣਾ ਚਾਹੁੰਦੇ ਹੋ ਪ੍ਰੋਪਰਲੀ, ਉਹਦੇ ਲਈ ਟੈਕਸ ਪੇਅਰਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 905-621-4100 905-621-4100 ਇਹਨਾਂ ਦਾ ਨੰਬਰ ਹੈ, ਅਤੇ ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਹੈ 905-913-8500। ਜੁਆਇਨ ਕਰਨਾ ਹੈ ਹੋਮ ਲਾਈਫ ਸਿਲਵਰ ਸਿਟੀ ਨੂੰ, ਅਤੇ ਆਵਰ ਹੋਮ ਐਂਡ ਅਪਲਾਇੰਸਿਸ 44 ਫੈਸਕਿਨ ਡਰਾਈਵ ਟੋਬਿਕੋ ਦੇ ਵਿੱਚ ਹੈੱਡ ਆਫਿਸ ਆ। ਅਤੇ ਤੁਸੀਂ ਅਪਲਾਇੰਸਿਸ ਖਰੀਦਣਾ ਚਾਹੁੰਦੇ ਹੋ, ਭਾਵੇਂ ਥੋੜ੍ਹਾ ਬਹੁਤਾ ਡੈਂਟ ਜਾਂ ਸਕਰੈਚ ਵਾਲਾ ਹੈ, ਬਿਲਕੁਲ ਬ੍ਰੈਂਡ ਨਿਊ, ਤੁਹਾਨੂੰ ਇਹ ਅਪ ਟੂ 70% ਆਫ ਅਪਲਾਇੰਸਿਸ ਮਿਲਣਗੇ। ਵੱਡਾ ਵੇਅਰ ਹਾਊਸ ਹੈ, 416-792-0877 ਇਹਨਾਂ ਨੰਬਰ ਹੈ, 416-792-0877 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਆਵਰ ਹੋਮ ਐਂਡ ਅਪਲਾਇੰਸਿਸ ਗੁਰਸ਼ਰਨ ਬਾਬੀ ਸਿੱਧੂ 647-539-3020। ਕਿਤੇ ਵੀ ਐਕਸੀਡੈਂਟ ਸੱਟ ਪੇਟ ਲੱਗੀ ਹੈ, ਇੱਕ ਵਾਰ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ, ਮੈਕਸੀਮਮ ਕਲੇਮ ਦਵਾਉਣ ਲਈ ਇੰਸ਼ੋਰੈਂਸ ਤੋਂ ਤੁਹਾਡੇ ਨਾਲ ਡੀਲ ਕਰਦੇ ਨੇ। 647-539-3020 ਇਹਨਾਂ ਨੰਬਰ ਹੈ। ਸਵਰਨਜੀਤ, ਗੋ ਐਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਬੁੱਧਵਾਰ, 17 ਜੂਨ, ਦੇਸੀ ਮਹੀਨਾ 4 ਹਾੜ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਲਦਾਖ ਝੜਪ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਾਡੇ ਫੌਜੀ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ। ਚੀਨੀ ਸੈਨਿਕਾਂ ਨਾਲ ਹੋਈ ਝੜਪ ਦੌਰਾਨ ਪੰਜਾਬ ਦੇ 4 ਜਵਾਨ ਹੋਏ ਸ਼ਹੀਦ। ਦਿੱਲੀ ਵਿਖੇ ਚੀਨੀ ਦੂਤਾਵਾਸ ਦੇ ਬਾਹਰ ਲੋਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ। ਭਾਰਤ ਵਿੱਚ ਕੋਰੋਨਾ ਨੇ ਬਣਾਇਆ ਨਵਾਂ ਰਿਕਾਰਡ, ਇੱਕੋ ਦਿਨ ਵਿੱਚ 2000 ਤੋਂ ਹੋਈਆਂ ਵੱਧ ਮੌਤਾਂ। ਕੋਰੋਨਾ ਬਾਰੇ ਪੰਜਾਬ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਕੀਤੇ ਜਾਰੀ। ਕਿਸਾਨਾਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰ ਸੁਖਬੀਰ ਬਾਦਲ ਮੋਦੀ ਸਰਕਾਰ ਦੇ ਹੱਕ ਵਿੱਚ ਡਟੇ। ਅੱਜ ਮੋਹਾਲੀ ਦੇ ਬੈਂਕ ਵਿੱਚ ਬੰਦੂਕ ਦੀ ਨੋਕ ਤੇ ਲੁਟੇਰੇ, ਲੱਖਾਂ ਰੁਪਏ ਲੁੱਟ ਕੇ ਹੋਏ ਫਰਾਰ। ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਨਾਲ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਵਿੱਚ ਚੀਨ ਨਾਲ ਵਿਵਾਦ ਤੇ ਅੱਜ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਫੌਜੀ ਜਵਾਨਾਂ ਦੀ ਸ਼ਹਾਦਤ ਹੋਈ ਹੈ ਉਹ ਬੇਕਾਰ ਨਹੀਂ ਜਾਵੇਗੀ। ਦੇਸ਼ ਨੂੰ ਸ਼ਹੀਦਾਂ ਤੇ ਮਾਣ ਹੈ, ਵੀਰ ਫੌਜੀ ਸਰਹੱਦ ਤੇ ਮਾਰਦੇ ਮਰੇ ਨੇ। ਚੀਨ ਨੂੰ ਸਖ਼ਤ ਸ਼ਬਦਾਂ ਵਿੱਚ ਬਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸੇ ਨੂੰ ਭੁਲੇਖਾ ਤੇ ਸ਼ੱਕ ਨਹੀਂ ਹੋਣਾ ਚਾਹੀਦਾ, ਕੋਈ ਸਾਡੀ ਤਾਕਤ ਨੂੰ ਲੈ ਕੇ ਭੁਲੇਖੇ ਵਿੱਚ ਨਾ ਰਹੇ। ਭਾਰਤ ਉਕਸਾਵੇ ਦਾ ਉਚਿਤ ਜਵਾਬ ਦੇਣ ਵਿੱਚ ਸਮਰੱਥ ਹੈ। ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਜਵਾਬ ਦੇਣਾ ਵੀ ਜਾਣਦਾ ਹੈ। ਭਾਰਤ ਆਪਣੀ ਅਖੰਡਤਾ ਨਾਲ ਕਦੇ ਸਮਝੌਤਾ ਨਹੀਂ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਨਾਲ ਨਜਿੱਠਣ ਨੂੰ ਲੈ ਕੇ 15 ਸੂਬਿਆਂ ਦੇ ਮੁੱਖ ਮੰਤਰੀ ਨਾਲ ਬੈਠਕ ਕਰ ਰਹੇ ਨੇ। ਇਸ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਚੀਨ ਸਰਹੱਦ ਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ, ਫੌਜੀ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਤੇ ਇਸ ਦੇ ਨਾਲ ਹੀ 2 ਮਿੰਟ ਦਾ ਮੌਨ ਰੱਖਿਆ ਗਿਆ। ਜ਼ਿਕਰਯੋਗ ਹੈ ਕਿ 15 ਜੂਨ ਦੀ ਰਾਤ ਲੱਦਾਖ ਦੀ ਗਲਵਾਨ ਘਾਟੀ ਵਿੱਚ LAC ਤੇ ਚੀਨ ਅਤੇ ਭਾਰਤ ਦੀ ਫੌਜ ਵਿੱਚ ਹਿੰਸਕ ਝੜਪ ਹੋਈ ਹੈ। ਇਸ ਹਿੰਸਾ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਨੇ। ਜਾਣਕਾਰੀ ਇਹ ਵੀ ਹੈ ਕਿ ਚੀਨ ਦੇ ਕਰੀਬ 40 ਜਵਾਨ ਮਰੇ ਜਾਂ ਜ਼ਖਮੀ ਹੋਏ ਨੇ। ਪਰ ਚੀਨ ਨੇ ਅਧਿਕਾਰਤ ਤੌਰ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਸਰਹੱਦ ਤੇ ਤਣਾਅ ਹੈ, ਹਾਲਾਂਕਿ ਗੱਲਬਾਤ ਵੀ ਚੱਲ ਰਹੀ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨੇ 19 ਜੂਨ ਨੂੰ ਇਸ ਮਸਲੇ ਤੇ ਸਾਰੇ ਦਲਾਂ ਨਾਲ ਬੈਠਕ ਬੁਲਾ ਲਈ ਹੈ। ਭਾਰਤ ਚੀਨ ਬਾਰਡਰ ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਬੀਤੀ ਰਾਤ ਨੂੰ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਨੇ, ਜਿਨ੍ਹਾਂ ਚੋਂ 4 ਜਵਾਨ ਪੰਜਾਬ ਦੇ ਪਟਿਆਲਾ, ਮਾਨਸਾ, ਗੁਰਦਾਸਪੁਰ ਤੇ ਸੰਗਰੂਰ ਦੇ ਨਾਲ ਸਬੰਧਤ ਹਨ। ਭਾਰਤ ਚੀਨ ਸਰਹੱਦ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫੌਜ ਦੇ ਜਵਾਨਾਂ ਵਿਚ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਵਸਨੀਕ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਸ਼ਾਮਲ ਹੈ। ਸ਼ਹੀਦ ਜਵਾਨ 1998 ਵਿਚ ਆਰਮੀ ਵਿਚ ਭਰਤੀ ਹੋਇਆ ਸੀ। ਬਲਾਕ ਧਾਰੀਵਾਲ ਦੇ ਪਿੰਡ ਭੋਜਰਾਜ ਦੇ ਵਸਨੀਕ ਭਾਰਤੀ ਫੌਜ ਦੀ 3 ਮੀਡੀਅਮ ਰੈਜੀਮੈਂਟ ਵਿਚ ਨਾਇਬ ਸੂਬੇਦਾਰ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਦੀ ਚੀਨ ਨਾਲ ਝੜਪ ਵਿਚ ਮੌਤ ਹੋ ਗਈ ਹੈ। ਨਾਇਬ ਸੂਬੇਦਾਰ ਸਤਨਾਮ ਸਿੰਘ ਲਗਭਗ 42 ਸਾਲ ਦੇ ਸਨ ਅਤੇ ਉਹ ਆਪਣੇ ਪਿੱਛੇ ਮਾਤਾ ਕਸ਼ਮੀਰ ਕੌਰ, ਪਿਤਾ ਜਗੀਰ ਸਿੰਘ, ਪਤਨੀ ਜਸਵਿੰਦਰ ਕੌਰ, ਬੇਟੀ ਸੰਦੀਪ ਕੌਰ ਅਤੇ ਬੇਟਾ ਪ੍ਰਭਜੋਤ ਸਿੰਘ ਜੋ 12ਵੀਂ ਵਿਚ ਪੜ੍ਹਦਾ ਹੈ ਨੂੰ ਛੱਡ ਗਏ ਹਨ। ਇਸ ਤੋਂ ਇਲਾਵਾ ਸੰਗਰੂਰ ਦੇ ਪਿੰਡ ਤੋਲਾਵਾਲ ਦਾ ਇੱਕ ਸੈਨਿਕ ਵੀ ਸ਼ਹੀਦ ਹੋਇਆ ਹੈ। ਸ਼ਹੀਦ ਹੋਇਆ ਗੁਰਿੰਦਰ ਸਿੰਘ 3 ਭੈਣ ਭਰਾਵਾਂ ਚੋਂ ਸਭ ਤੋਂ ਛੋਟਾ ਸੀ। ਗੁਰਿੰਦਰ ਸਿੰਘ ਦੀ ਮੰਗਣੀ ਹੋ ਗਈ ਸੀ ਅਤੇ ਜਲਦ ਹੀ ਵਿਆਹ ਵੀ ਹੋਣ ਵਾਲਾ ਸੀ। ਇਨ੍ਹਾਂ ਸੈਨਿਕਾਂ ਵਿੱਚ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਜਾਂਬਾਜ ਸੈਨਿਕ ਗੁਰਤੇਜ ਸਿੰਘ, ਜਿਸ ਦੀ ਉਮਰ ਸਿਰਫ 23 ਸਾਲ ਸੀ, ਪੁੱਤਰ ਵਿਰਸਾ ਸਿੰਘ ਵੀ ਸ਼ਾਮਲ ਸੀ। 3 ਭਰਾਵਾਂ ਚੋਂ ਸਭ ਤੋਂ ਛੋਟਾ ਗੁਰਤੇਜ 2.5 ਸਾਲ ਪਹਿਲਾਂ ਹੀ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਲੱਦਾਖ ਵਿਚ LAC ਤੇ ਹੋਈ ਝੜਪ ਵਿਚ ਭਾਰਤ ਦੇ 20 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੇਸ਼ ਵਾਸੀਆਂ ਵਿਚ ਚੀਨ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਦਿੱਲੀ ਵਿਚ ਅੱਜ ਚੀਨੀ ਦੂਤਾਵਾਸ ਦੇ ਬਾਹਰ ਲੋਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਖਿਲਾਫ਼ ਵਿਰੋਧ ਹੋ ਰਿਹਾ ਹੈ। ਦੋਸ਼ ਲਾਇਆ ਜਾ ਰਿਹਾ ਕਿ ਇਨ੍ਹਾਂ ਲੋਕਾਂ ਦੇ ਪੱਖਪਾਤ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣਾ ਪਿਆ। ਜਿਨ੍ਹਾਂ ਲੋਕਾਂ ਦਾ ਵਿਰੋਧ ਹੋ ਰਿਹਾ ਹੈ ਉਨ੍ਹਾਂ ਵਿਚ ਸਲਮਾਨ ਖਾਨ, ਕਰਨ ਜੌਹਰ, ਸੰਜਲੀਲਾ ਬੰਸਾਲੀ ਅਤੇ ਏਕਤਾ ਕਪੂਰ ਵੀ ਸ਼ਾਮਲ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੇ ਪਟਨਾ ਵਿਚ ਵੱਖ ਵੱਖ ਥਾਵਾਂ ਤੇ ਨੌਜਵਾਨਾਂ ਨੇ ਆਪਣਾ ਗੁੱਸਾ ਵਿਖਾਇਆ। ਪਟਨਾ ਵਿਚ ਸਲਮਾਨ ਖਾਨ ਤੇ ਕਰਨ ਜੌਹਰ ਦੇ ਪੁਤਲੇ ਸਾੜੇ ਗਏ। ਇਸ ਤੋਂ ਇਲਾਵਾ ਮੁਜ਼ੱਫਰਪੁਰ ਵਿਚ ਕਰਨ ਜੌਹਰ ਖਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਮਹਾਂਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ 3.5 ਲੱਖ ਦੇ ਪਾਰ ਜਾ ਪਹੁੰਚੀ ਹੈ। ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 2003 ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਮੌਤਾਂ ਦਾ ਅੰਕੜਾ 11,903 ਤੇ ਪਹੁੰਚ ਗਿਆ। ਦੇਸ਼ ਵਿਚ ਹੁਣ ਤੱਕ 3,54,065 ਲੋਕ ਕੋਰੋਨਾ ਨਾਲ ਪੀੜਿਤ ਹੋ ਚੁੱਕੇ ਨੇ। ਇਨ੍ਹਾਂ ਚੋਂ 1,86,935 ਲੋਕ ਠੀਕ ਵੀ ਹੋ ਚੁੱਕੇ ਨੇ, ਜਦਕਿ 1,55,227 ਸਰਗਰਮ ਮਾਮਲੇ ਹਨ। ਦੇਸ਼ ਵਿਚ ਇੱਕ ਦਿਨ ਵਿਚ ਹੀ 2003 ਮੌਤਾਂ ਦਾ ਇੰਨਾ ਵੱਡਾ ਅੰਕੜਾ ਇਸ ਲਈ ਆਇਆ ਹੈ ਕਿਉਂਕਿ ਮਹਾਰਾਸ਼ਟਰ ਵਿਚ ਮੌਤਾਂ ਦੇ ਅੰਕੜੇ ਚ ਕਰੀਬ 1400 ਮੌਤਾਂ ਹੋਰ ਜੋੜ ਦਿੱਤੀਆਂ ਗਈਆਂ। ਪਹਿਲੀ ਵਾਰ ਦੇਸ਼ ਵਿਚ ਇੱਕ ਦਿਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਭਾਰਤ ਵਿਚ ਦਰਜ ਕੀਤੀਆਂ ਗਈਆਂ ਨੇ। ਕੋਰੋਨਾ ਪੀੜਤਾਂ ਦੇ ਹਿਸਾਬ ਨਾਲ ਭਾਰਤ ਦੁਨੀਆਂ ਦਾ ਚੌਥਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਅਮਰੀਕਾ, ਬ੍ਰਾਜ਼ੀਲ, ਰੂਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚ ਭਾਰਤ ਚੌਥੇ ਨੰਬਰ ਤੇ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਇਹ ਸਿਮਟੋਮੈਟਿਕ ਜਾਂ ਹਲਕੇ ਬੁਖਾਰ ਵਾਲੇ ਲੋਕਾਂ ਨੂੰ ਘਰ ਵਿਚ ਆਈਸੋਲੇਟ ਕਰਨ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਇਸ ਮੁਤਾਬਕ ਜੇ ਕੋਰੋਨਾ ਪਾਜ਼ੀਟਿਵ ਮਰੀਜ਼ ਕੋਲ ਘਰ ਵਿਚ ਸਾਰੀਆਂ ਸਹੂਲਤਾਂ ਨੇ ਜਿੱਥੇ ਉਹ ਵੱਖਰੇ ਤੌਰ ਤੇ ਰਹਿ ਸਕਦਾ ਹੈ, ਉਸ ਸਥਿਤੀ ਵਿਚ ਘਰੇ ਆਈਸੋਲੇਟ ਹੋਣ ਦੀ ਇਜਾਜ਼ਤ ਹੋ ਸਕਦੀ ਹੈ, ਪਰ ਮਰੀਜ਼ ਨੂੰ ਘਰ ਦੀ ਇਕੱਲਤਾ ਲਈ ਅੰਡਰਟੇਕਿੰਗ ਦੇਣੀ ਪਏਗੀ। ਜ਼ਿਲ੍ਹਾ ਪ੍ਰਸ਼ਾਸਨ ਸਾਰੀਆਂ ਜ਼ਰੂਰਤਾਂ ਨੂੰ ਵੀ ਵੇਖੇਗਾ ਤੇ ਇਹ ਵੀ ਵੇਖਿਆ ਜਾਵੇਗਾ ਕਿ ਕੀ ਮਰੀਜ਼ ਹੋਮ ਆਈਸੋਲੇਟ ਹੋਣ ਦੇ ਯੋਗ ਹੈ ਜਾਂ ਨਹੀਂ। ਮਰੀਜ਼ ਨੂੰ ਆਪਣੀ ਸਿਹਤ ਦੀ ਹਰ ਰੋਜ਼ ਜਾਂਚ ਕਰਾਉਣੀ ਪਏਗੀ। ਇਸ ਦੇ ਨਾਲ ਹੀ ਜੇ ਸਿਹਤ ਕਿਸੇ ਵੀ ਤਰੀਕੇ ਨਾਲ ਵਿਗੜਦੀ ਹੈ ਜਾਂ ਕਿਸੇ ਕਿਸਮ ਦੇ ਲੱਛਣ ਪੈਦਾ ਹੁੰਦੇ ਨੇ ਤਾਂ ਸਿਹਤ ਵਿਭਾਗ ਨੂੰ ਇਸ ਦੀ ਤੁਰੰਤ ਜਾਣਕਾਰੀ ਦੇਣੀ ਪਵੇਗੀ। ਹੋਮ ਆਈਸੋਲੇਸ਼ਨ ਵਿਚ 17 ਦਿਨ ਲੱਗਣਗੇ, ਜਿਸ ਵਿਚ ਜੇ ਮਰੀਜ਼ ਨੂੰ 10 ਦਿਨਾਂ ਲਈ ਬੁਖਾਰ ਨਹੀਂ ਹੁੰਦਾ ਤਾਂ ਹੋਮ ਆਈਸੋਲੇਟ ਹੋਣ ਤੋਂ ਬਾਅਦ ਜਾਂਚ ਦੀ ਜ਼ਰੂਰਤ ਨਹੀਂ ਹੋਵੇਗੀ। ਹੋਮ ਆਈਸੋਲੇਸ਼ਨ ਸਿਰਫ ਡਾਕਟਰ ਦੀ ਇਜਾਜ਼ਤ ਤੋਂ ਬਾਅਦ ਹੀ ਹੋਵੇਗੀ। ਡਾਕਟਰ ਨੂੰ ਸਰਟੀਫਿਕੇਟ ਦੇਣਾ ਪਏਗਾ ਕਿ ਮਰੀਜ਼ ਇਹ ਸਿਮਟੋਮੈਟਿਕ ਹੈ ਜਾਂ ਹਲਕਾ ਬੁਖਾਰ ਹੈ। ਮਰੀਜ਼ ਨੂੰ ਆਪਣੀ ਸਿਹਤ ਵਿਚ ਹੋਏ ਬਦਲਾਅ ਤੇ ਨਜ਼ਰ ਰੱਖਣੀ ਪਏਗੀ। ਇਸ ਵਿਚ ਤਾਪਮਾਨ, ਖੰਘ ਤੇ ਸਾਹ ਦੀ ਕਮੀ ਸ਼ਾਮਲ ਹੈ। ਜੇਕਰ ਕੋਈ ਲੱਛਣ ਦਿਖਾਈ ਦਿੰਦੇ ਨੇ ਤਾਂ ਤੁਰੰਤ ਡਾਕਟਰ ਨੂੰ ਜ਼ਰੂਰ ਦੱਸਿਆ ਜਾਣਾ ਚਾਹੀਦਾ ਹੈ। ਰੋਗੀ ਦੀ ਦੇਖਭਾਲ ਲਈ ਕਿਸੇ ਨੂੰ 24 ਘੰਟੇ ਉਪਲਬਧ ਹੋਣਾ ਜ਼ਰੂਰੀ ਹੈ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਦੀ ਰਣਨੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਪਸੰਦ ਆਈ ਹੈ। ਉਹਨਾਂ ਨੇ ਦੂਜੇ ਸੂਬਿਆਂ ਨੂੰ ਵੀ ਪੰਜਾਬ ਮਾਡਲ ਅਪਣਾਉਣ ਦੀ ਸਲਾਹ ਦਿੱਤੀ ਹੈ। ਕੋਵਿਡ 19 ਨਾਲ ਨਜਿੱਠਣ ਲਈ ਪੰਜਾਬ ਵੱਲੋਂ ਸੂਖਮ ਪੱਧਰ ਤੇ ਕੰਟਰੋਲ ਦੀ ਵਿਧੀ ਤੇ ਘਰ ਘਰ ਸਰਵੇਖਣ ਦੀ ਨੀਤੀ ਅਪਣਾਈ ਗਈ ਹੈ। ਇਸ ਦੇ ਸਾਰਥਕ ਸਿੱਟੇ ਸਾਹਮਣੇ ਆਏ ਨੇ। ਇਸ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਰੇ ਸੂਬਿਆਂ ਨੂੰ ਪੰਜਾਬ ਦਾ ਮਾਡਲ ਅਪਣਾਉਣ ਲਈ ਕਿਹਾ ਹੈ। ਖੇਤੀਬਾੜੀ ਬਾਰੇ ਮੋਦੀ ਸਰਕਾਰ ਦੇ ਆਰਡੀਨੈਂਸ ਦਾ ਕਿਸਾਨ ਸਖ਼ਤ ਵਿਰੋਧ ਕਰ ਰਹੇ ਨੇ। ਕਿਸਾਨਾਂ ਤੋਂ ਇਲਾਵਾ ਸਿਆਸੀ ਧਿਰਾਂ ਨੇ ਵੀ ਸੰਘਰਸ਼ ਦਾ ਐਲਾਨ ਕੀਤਾ ਹੋਇਆ। ਆਰਡੀਨੈਂਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਮੋਦੀ ਸਰਕਾਰ ਦੇ ਇਸ ਫੈਸਲੇ ਦੇ ਹੱਕ ਵਿੱਚ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮਿੰਗ ਪ੍ਰੋਡਿਊਸ ਟਰੇਡ ਐਂਡ ਕਾਮਰਸ ਆਰਡੀਨੈਂਸ 2020 ਦੇ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ ਨੇ। ਉਹਨਾਂ ਨੇ ਮੋਦੀ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਦੀ ਰੱਜ ਕੇ ਵਕਾਲਤ ਕੀਤੀ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੀਆਂ ਜਿਣਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੇ ਯਕੀਨੀ ਮੰਡੀਕਰਨ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਮਰਥਨ ਮੁੱਲ ਤੇ ਮੰਡੀਕਰਨ ਦੇ ਮੁੱਦੇ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਹੈ। ਉਹਨਾਂ ਆਖਿਆ ਕਿ 2017 ਵਿੱਚ ਕੈਪਟਨ ਸਰਕਾਰ ਨੇ ਹੀ APMC ਐਕਟ ਵਿੱਚ ਸੋਧ ਕਰਕੇ ਪ੍ਰਾਈਵੇਟ ਮੰਡੀਆਂ ਦੀ ਸਿਰਜਣਾ, ਸਿੱਧਾ ਮੰਡੀਕਰਨ ਤੇ ਇਲੈਕਟ੍ਰੋਨਿਕ ਮੰਡੀਕਰਨ ਤੇ ਸਾਰੇ ਸੂਬੇ ਲਈ ਇੱਕ ਹੀ ਯੂਨੀਫਾਈਡ ਲਾਇਸੈਂਸ ਇਸ ਵਿੱਚ ਸ਼ਾਮਲ ਕੀਤਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਤਰਕ ਨਾਲ ਉਹ ਆਰਡੀਨੈਂਸ ਵਾਪਸ ਲੈਣ ਦੀ ਮੰਗ ਕਰ ਰਹੇ ਨੇ, ਜਦਕਿ ਉਹਨਾਂ ਨੇ ਖੁਦ APMC ਐਕਟ ਵਿੱਚ ਸੋਧ ਕਰਕੇ ਤੇ ਇਸ ਦਾ 14 ਅਗਸਤ 2017 ਨੂੰ ਨੋਟੀਫਿਕੇਸ਼ਨ ਕਰਕੇ ਇਸ ਨੂੰ ਅਮਲੀ ਜਾਮਾ ਬਣਾਉਣ ਦਾ ਰਾਹ ਬਣਾਇਆ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦਾ ਆਰਡੀਨੈਂਸ ਵਾਪਸ ਲੈਣ ਦਾ ਬਿਆਨ ਹੋਰ ਕੁਝ ਨਹੀਂ, ਸਗੋਂ ਸੂਬੇ ਦੇ ਕਿਸਾਨਾਂ ਦੀ ਭਲਾਈ ਨਾਲ ਸੰਬੰਧਿਤ ਸੰਵੇਦਨਸ਼ੀਲ ਮਾਮਲੇ ਵਿੱਚ ਭਾਵਨਾਵਾਂ ਭੜਕਾਉਣ ਤੇ ਰਾਜਨੀਤੀ ਕਰਨ ਦੀ ਸਾਜਿਸ਼ ਹੈ। ਇੱਕ ਪਾਸੇ ਤਾਂ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ, ਦੂਜੇ ਪਾਸੇ ਸ਼ਰਾਰਤੀ ਅਨਸਰ ਇਹੋ ਜਿਹੇ ਮੌਕਿਆਂ ਦਾ ਫਾਇਦਾ ਉਠਾਉਣੋਂ ਬਾਜ ਨਹੀਂ ਆਉਂਦੇ। ਮੋਹਾਲੀ ਦੇ ਫੇਸ 3 ਵਿਖੇ ਅੱਜ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਪੌਣੇ 5 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਪੈਸੇ ਲੁੱਟ ਕੇ ਫਰਾਰ ਹੋ ਗਏ ਨੇ। ਹਾਲਾਂਕਿ ਘਟਨਾ ਵਾਲੀ ਥਾਂ ਤੋਂ ਸਿਰਫ 1/2 ਕਿਲੋਮੀਟਰ ਦੀ ਦੂਰੀ ਤੇ ਪੁਲਿਸ ਵੀ ਤੈਨਾਤ ਸੀ, ਪਰ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਾ। ਘਟਨਾ ਦੀ ਖਬਰ ਮਿਲਦਿਆਂ ਹੀ SSP ਕੁਲਦੀਪ ਸਿੰਘ ਚਾਹਲ ਨੇ ਖੁਦ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਹਨਾਂ ਨੇ ਅਧਿਕਾਰੀਆਂ ਤੋਂ ਸਥਿਤੀ ਦਾ ਜਾਇਜ਼ਾ ਵੀ ਲਿਆ। ਇਸ ਤੋਂ ਇਲਾਵਾ ਉਕਤ ਖੇਤਰ ਵਿੱਚ ਲੱਗੇ CCTV ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਤੋਂ ਪਰਦਾ ਉਠਾਇਆ ਜਾ ਸਕੇ। ਹਾਲਾਂਕਿ ਹੁਣ ਤੱਕ ਪੁਲਿਸ ਅਧਿਕਾਰੀ ਇਸ ਬਾਰੇ ਬੋਲਣ ਤੋਂ ਕੁਝ ਵੀ ਪਰਹੇਜ਼ ਕਰ ਰਹੇ ਨੇ। ਜਾਣਕਾਰੀ ਮੁਤਾਬਕ ਕੋਰੋਨਾ ਕਰਕੇ ਸ਼ਹਿਰ ਵਿੱਚ ਸੁਰੱਖਿਆ ਪਹਿਲਾਂ ਤੋਂ ਹੀ ਸਖ਼ਤ ਹੈ, ਹਰ ਰੋਡ ਤੇ ਪੁਲਿਸ ਕਰਮਚਾਰੀ ਵੀ ਤੈਨਾਤ ਨੇ। ਅਜਿਹੀ ਸਥਿਤੀ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਜਿਸ ਬੈਂਕ ਵਿੱਚ ਇਹ ਘਟਨਾ ਵਾਪਰੀ ਹੈ ਉਹ ਚੰਡੀਗੜ੍ਹ ਬਾਰਡਰ ਤੇ ਹੈ, ਇਸ ਬੈਂਕ ਵਿੱਚ ਜ਼ਿਆਦਾਤਰ ਔਰਤਾਂ ਕੰਮ ਕਰਦੀਆਂ ਨੇ। ਅਜਿਹੀ ਸਥਿਤੀ ਵਿੱਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਮੁਲਜ਼ਮਾਂ ਨੇ ਪਹਿਲਾਂ ਰੇਕੀ ਕੀਤੀ ਸੀ, ਉਹਨਾਂ ਨੂੰ ਇਸ ਬਾਰੇ ਸਾਰੀ ਜਾਣਕਾਰੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਘਟਨਾ ਤੋਂ ਬਾਅਦ ਮੋਹਾਲੀ ਪੁਲਿਸ ਨੇ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰੱਖਾ।
ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚਰਨ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193
ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ।
416-994-7272
416-994-7272
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟੌਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਡ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਇਸਟ ਪ੍ਰਾਈਸ। ਅੱਜ ਹੀ ਕਾਲ ਕਰੋ 647-784-1213 6477841213।
ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ। ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੇਰੇ ਨਾਲ ਇਸ ਸਮੇਂ ਸਾਡੇ ਰੀਜਨਲ ਕੌਂਸਲਰ ਮਾਰਟਿਨ ਮੈਡੋਰਸ ਨੇ, ਮਾਰਟਿਨ ਮੈਡੋਰਸ ਜਿਨ੍ਹਾਂ ਨੂੰ ਕੌਂਸਲ ਵੱਲੋਂ ਅਤੇ ਮੇਅਰ ਪੈਟ੍ਰਿਕ ਬਰਾਊਨ ਵੱਲੋਂ ਟਾਸਕ ਫੋਰਸ ਬ੍ਰੈਂਪਟਨ ਨੂੰ ਰੀਓਪਨ ਦੇ ਟਾਸਕ ਫੋਰਸ ਦਾ ਮੁਖੀ ਬਣਾਇਆ ਗਿਆ, ਉਹਨਾਂ ਦੇ ਨਾਲ ਕੁਛ ਗੱਲਬਾਤ ਕਰਾਂਗੇ ਕਿ ਇਸ ਸਮੇਂ ਬ੍ਰੈਂਪਟਨ ਦੀ ਸਿਚੁਏਸ਼ਨ ਕੀ ਹੈ। ਮਿਸਟਰ ਮੈਡੋਰਸ, ਵੈਲਕਮ ਟੂ ਦ ਸ਼ੋਅ ਐਂਡ ਗੁੱਡ ਮਾਰਨਿੰਗ ਟੂ ਯੂ।
Thank you very much. It's always a pleasure to be with you, and it's I really appreciate the opportunity.
So what's the current situation of Brampton in relation to COVID-19?
Well, as I think it's been reported pretty widely by the Premier, and notwithstanding that the City of Toronto and GTA area, including Peel, we are certainly facing an ongoing challenge. Again, when you see other areas have already entered in their second phase, and our medical doctor at Peel Region says that we're in the first phase of a second phase, if people can understand. But certainly by the numbers, they've been continuing stubborn here in Brampton. So if you look at right now in Brampton, we have 2,917 cases. In Mississauga, you have 2,478 cases, in Caledon, 149. So within the region of Peel, you have confirmed a total of 5,546. Mm-hmm. So that essentially tells us, with the lower population in Mississauga, that, you know, we have a higher concentration, certainly in Brampton. Mm-hmm. And the Premier, as we know, targeted Brampton recently with opening up a pop-up testing center at mm-hmm. Gore Meadows, mm-hmm. Which, based on the data that we received, that seems to be one of the hot spots in the city. And also, we just opened up yesterday a drive-through testing center over here at McLaughlin and Charolais in my area at South Fletcher's. Mm-hmm. So I think, again, from what we're trying to do in understanding where the hot spots are, and then after another, just, you know, last statistic that is very concerning, is that the largest age group that has COVID-19 in the city of Brampton is that age group, or especially in Peel, is that age group between 20 and 29. Mm-hmm. So that really is worrisome, obviously, and so that tells us that you know, we really have to focus on continue to educate the public, educating our youth to what is happening, and mm-hmm. and to take precautions and to continue social distance. And then certainly that tells us that we have to continue to test and trace, and we can't open up as fast as others. But, you know, I'm confident that all of us working coordinated approach and with the federal and provincial government, and really focusing on targeting these areas and hotspots. And just a warning, because our medical officer did say he doesn't like to talk about hotspots, postal codes, because, you know, the fact that there's a concentration in one area doesn't mean that everyone caught it from that area. Mm-hmm. They could maybe work in Toronto, work somewhere else, they bring it back. So we can't just start looking at postal codes. But one thing has become apparent is that the two areas in which they've identified are areas where you do have a lot of lodging. You have multi-generational families in homes where sometimes the dwellings are not appropriate. And that's why we at the City of Brampton keep asking people to legalize their basement apartments. We really try to ensure, we're working with Sheridan College, for example, mm-hmm. to ensure good conditions for the students. And then we know it's not just Sheridan College students, but we know that there are cases of, you know, homes where there are, you know, up to 10, 11 students living in the home. So I think these are all the situation that's come where we have more density, more concentration here in the city of Brampton. We certainly are working with everyone. And just lastly, you know, we've seen in social media what people talk about, some of the plazas where young people hang out at night, mm-hmm. and we've heard there's been that. So we're in contact with Peel Regional Police. I myself have already had several meetings with Peel Regional Police, and we know that they're paying attention, that they have a strategy, and we're giving them that support, and our bylaw officers are working with them to address it. So I think everything together is basically we're trying to ensure that we tackle this issue, because it is stubborn, and people mm-hmm. think that, you know, because of the good weather, it tricks us into thinking that the COVID's gone away, which it hasn't. So.
So, Martin, as you mentioned, like there's a good number of age from 20 to 29. The numbers are going up in that age group. Who are these people of 20 to 29? Are they Canadian born, or they are recently immigrated, or students? Who are these? Which is this group?
Well, it's hard to identify. Again, I know Peel Region is collecting data. And they're collecting areas.
Waste data too at this time?
Yes. They have, if you go on their website, again, they have, I'll give you, for example, some numbers here. Again, this is all from Peel Region, so I'm not the person. It's all from our medical department, public health unit, so I'm not the most appropriate person. I'm not an expert in, dissecting this. So I'm just going to report exactly what is public information that is on their website, which they talk about as of June 12th. From a period of April 13th to June 11th, in terms of number of cases, the highest percentage is in the South Asian community, with 239 cases. In terms of the white community, 27%, so 230 cases. And then they talk about East, Southeast Asian, 137, Black, 130, Latino, 43, Middle Eastern, 17, Indigenous, 0 right now, other 3. So with a total of 852 cases. But again, that is the data that is they've captured. It's not complete data. It's just a portion of everything that they've tested. So out of 852 cases, between that time period, that's what they've reported. But certainly this is a really an ongoing issue throughout the city.
So South Asian community is in the top to get infected with the COVID-19.
Well, in terms of the reported cases out of 852, and again, I just want to be very cautious. And I want to be very clear that this is data that the public health unit collects, and more than happy, Dr. Low, which is our Peel Regional Medical Officer, could really speak to those numbers. I wouldn't be the most appropriate person. I can tell you that worries me, and I think every politician, one thing that we found about COVID-19, it seems to hit our most vulnerable communities the most. So where you find there's low income, where you find there's a high concentration of new Canadians, and where you find that the living arrangements and social conditions aren't the best, it seems to be targeting more. And we see that in other countries that's happening. And that just tells us that more so than COVID-19, we really have a socioeconomic issue that we have to address. Because as you can see, they become the most vulnerable. Our folks that who are homeless, for example, become very vulnerable. Our seniors, for example, who have underlying... COVID-19 has really revealed all the fragilities that we have in our society, and it's really outlined the importance of us really addressing some of these really long systemic issues.
Martin, this Friday, the rest of the Ontario is going to open, but Toronto and the Peel region. So as the numbers are going up in the region and Peel region, and especially in Brampton, do you think in the next announcement, you're also heading the task force to reopen the Brampton? So do you think... in week or so, Brampton will open or no?
It's hard to say. You know, as of today, the numbers are promising. You do see a decline. But again, I think our medical officer, from what I've, you know, been told, that they would like to see approximately 2 weeks of declining numbers. As they stay stubborn here in Brampton and rest of Peel in Toronto, then I think the provincial government too are really looking at this laser focus. I think the issue that you're going to encounter, and this is what happens with us, why we opened our parks, it really doesn't make sense that here in Brampton you have things closed, but then everyone rushes to Vaughan to go to the patios and goes to the restaurants. So then basically you're just moving some of these issues here over to Vaughan. So, you know, the issue is that it's like here in Brampton when we didn't want to necessarily open our parks, but, you know, in consultation with Mississauga at Peel Region, you know, the medical officer did suggest that we can have parks open in Mississauga and not open in Brampton because what would that cause? That would cause everyone from Brampton going to Mississauga, and you'd have more density and more people there. So I think the provincial government are going to make a determination at the end of the week. You know, my suspicion is at the end of the week, if the numbers continue to be that the way that they've been in the last 4 or 5 days, that they will announce something like that the following week. If the numbers continue, be prepared. The city of Brampton, Toronto will be allowed to reopen some of their patios, etc. So I don't think it's outside the realm of possibility that by next week that we'll have an announcement of, if the numbers continue to be where they are.
All right. Thank you, Martin. Thank you so much for your time.
No,
thank
you. No problem. Thank you very much. All the best.
Thank you. ਜਿਹੜੇ ਪ੍ਰੋਗਰਾਮ ਖਬਰ ਸਾਰਦੇ ਨੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮਾਰਟਨ ਮੰਡੋਰਸ ਜਿਹੜੇ ਕਿ ਰੀਜਨਲ ਕੌਂਸਲ ਨੇ ਵਾਰਡ 3 ਅਤੇ 4 ਤੋਂ ਅਤੇ ਇਹ ਟਾਸਕ ਫੋਰਸ ਨੂੰ ਲੀਡ ਕਰ ਰਹੇ ਨੇ ਕਿ ਬ੍ਰੈਂਪਟਨ ਨੂੰ ਦੁਬਾਰਾ ਕਿਸ ਤਰ੍ਹਾਂ ਖੋਲ੍ਹਿਆ ਜਾਵੇ ਅਤੇ ਕਿਸ ਤਰ੍ਹਾਂ ਟੈਕਲ ਇਹ ਕੀਤੇ ਜਾਣ ਜਿਹੜੇ ਆਪਣੇ ਕਰੋਨਾ ਵਾਇਰਸ ਦੇ ਕੇਸਿਸ ਨੇ। ਸੋ ਜਿਹੜਾ ਜਦੋਂ ਰੇਸ ਵੇਸਟ ਜਿਹੜਾ ਡਾਟਾ ਕਲੈਕਟ ਕੀਤਾ ਜਾ ਰਿਹਾ, ਸਾਊਥ ਏਸ਼ੀਅਨ ਦੇ ਵੀ ਅੱਗੇ ਵਿੱਚ ਬਹੁਤ ਸਾਰੀਆਂ ਰੇਸਿਸ ਨੇ ਜਿਹੜੀਆਂ ਉਹ ਆ ਜਾਂਦੀਆਂ ਨੇ, ਪਰ ਇਸ ਸਮੇਂ ਇਹਨਾਂ ਦੇ ਕਹਿਣ ਮੁਤਾਬਕ ਅਸੀਂ ਲੀਡ ਕਰ ਰਹੀ ਹੈ ਸਾਊਥ ਏਸ਼ੀਅਨ ਕਮਿਊਨਿਟੀ ਕਰੋਨਾ ਵਾਇਰਸ ਕੰਟੇਨ ਕਰਨ ਦੇ ਵਿੱਚ। ਸੋ ਇਹਦੇ 'ਤੇ ਜਿਹਦੇ 'ਚ ਵੱਡੀ ਗਿਣਤੀ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਆ ਜਾਂਦੀ ਹੈ। ਸੋ ਵੀ ਗਾਰ ਬੀ ਕੇਅਰਫੁਲ। ਅਤੇ ਜਿਹੜੇ 20 ਤੋਂ 29 ਸਾਲ ਦੀ ਉਮਰ ਦੇ ਆ, ਓਬਵੀਅਸਲੀ ਅੰਦਾਜ਼ਾ ਜਿਹੜਾ ਉਹ ਹਰ ਕੋਈ ਇਹੀ ਲਾਉਂਦਾ ਕਿ ਇਹ ਸ਼ਾਇਦ ਇੰਟਰਨੈਸ਼ਨਲ ਸਟੂਡੈਂਟਸ ਹੋਣ, ਪਰ ਜਿਹੜਾ ਇਹ ਡਾਟਾ ਕਲੈਕਟ ਕੀਤਾ ਜਾ ਰਿਹਾ ਉਹਦੇ 'ਚ ਇਹ ਗੱਲਾਂ ਵਾਲੀਆਂ ਕਲੀਅਰ ਨਹੀਂ ਕੀਤੀਆਂ ਜਾ ਰਹੀਆਂ ਹੈਗੀਆਂ ਕਿ ਇਹ ਜਿਹੜੇ ਰੀਸੈਂਟਲੀ ਇਮੀਗ੍ਰੇਟਡ ਜਾਂ ਫਿਰ ਟੈਂਪਰੇਰੀ ਵਰਕ ਪਰਮਿਟ ਹੋਲਡਰ ਨੇ ਜਾਂ ਫਿਰ ਸਟੱਡੀ ਪਰਮਿਟ ਹੋਲਡਰ ਨੇ ਜਾਂ ਫਿਰ ਕੌਣ ਨੇ। ਸੋ ਇੱਕ ਇਹ ਵੀ ਵੱਡਾ ਇੱਕ ਬੜਾ ਵੇਗ ਜਿਹਾ ਕੰਸੈਪਟ ਹੈ ਕਿ ਸਾਊਥ ਏਸ਼ੀਅਨ ਕਮਿਊਨਿਟੀ ਇੰਨੀ ਹੈ, ਵਾਈਟ ਇੰਨੀ ਹੈ ਅਤੇ ਦੂਸਰੀ ਇੰਨੀ ਹੈ। ਸੋ ਇਹਨੂੰ ਹੋਰ ਅੱਗੇ ਜੇ ਬ੍ਰੇਕਅਪ ਕਰਕੇ ਜੇ ਸਹੀ ਕਮਿਊਨਿਟੀ ਤੱਕ ਪਹੁੰਚਣਾ ਤਾਂ ਫਿਰ ਇਹਨੂੰ ਹੋਰ ਬ੍ਰੇਕਅਪ ਕਰਨਾ ਪਵੇਗਾ ਅਤੇ ਉਸ ਨੂੰ ਉੱਥੇ ਜਿਹੜਾ ਹੋਟਸਪੋਟ ਆ ਉਹਨੂੰ ਹਿੱਟ ਕਰਨਾ ਪਵੇਗਾ। ਪ੍ਰੋਗਰਾਮ ਖਬਰ ਤਾਂ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਜਸਵਿੰਦਰ ਹੁੰਦਲ ਹੋਣਾ ਦਾ ਮੈਂ ਨੰਬਰ ਦੇਣਾ ਚਾਹਾਂਗਾ, ਅਗਰ ਤੁਸੀਂ ਕੋਈ ਫਾਰਮ ਖਰੀਦਣਾ ਚਾਹੁੰਦੇ ਹੋ ਤਾਂ ਬਹੁਤ ਅੱਛੇ ਫਾਰਮ ਨੇ ਜਿਹੜੇ ਉਹ ਮਾਰਕੀਟ ਦੇ ਵਿੱਚ ਆਏ ਨੇ, ਵਿੱਚ ਘਰ ਨੇ ਔਰ ਤੁਹਾਡੇ ਅਪਰੋਚ ਵਾਲੇ 5 ਏਕੜ ਤੋਂ ਲੈ ਕੇ 100 ਏਕੜ 300 ਏਕੜ ਤੱਕ ਜਿਹੜਾ ਫਾਰਮ ਹੈ ਯਾਦਵਿੰਦਰ ਹੁੰਦਲ ਹੋਣਾ ਦੇ ਪਾਸ ਇਸ ਸਮੇਂ ਅਵੇਲੇਬਲ ਹੈ। ਯਾਦਵਿੰਦਰ ਹੋਣਾ ਦਾ ਨੰਬਰ ਹੈ 647-942-1304, 647-942-1304, 647-962-1304 ਦੇ ਉੱਤੇ ਤੁਸੀਂ ਕਾਲ ਕਰ ਲੈਣੀ, 647-962-1304। ਮੇਰੇ ਨਾਲ ਇਸ ਸਮੇਂ ਮੈਕਰੋ ਗਲੋਬਲ ਤੋਂ ਸੀਮਾ ਬਿਆਨਾ ਜੀ ਨੇ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਔਰ ਤੁਹਾਨੂੰ ਵੀ ਸਭ ਨੂੰ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ। ਸੋ ਕੀ ਲੇਟੈਸਟ ਇਸ ਸਮੇਂ ਚੱਲ ਰਿਹਾ ਇਮੀਗ੍ਰੇਸ਼ਨ ਦੇ ਵਿੱਚ?
ਥੋੜੀ ਜਿਹੀ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੂੰਗੀ ਕਿਉਂਕਿ ਬਹੁਤ ਸਾਰੇ ਲੋਕ ਜਗਦੀਸ਼ ਜੀ ਉੱਥੇ ਸਟਰੱਕ ਹੈਗੇ ਇੰਡੀਆ, ਔਰ ਫਲਾਈਟਸ ਦਾ ਤਾਂ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਚੱਲ ਰਹੀ ਹੈ, ਔਰ ਉਸ ਤੋਂ ਇਲਾਵਾ ਵੀ ਜਿਹੜਾ ਉਹਨਾਂ ਨੂੰ ਕਾਫੀ ਡਿਫੀਕਲਟੀ ਹੋ ਰਹੀ ਹੈ ਐਕਸਪੈਂਸ ਦੇਣ ਤੋਂ ਬਾਅਦ ਵੀ, ਔਰ ਕਈ ਲੋਕ ਡਰਦੇ ਮਾਰੇ ਵੀ ਨਹੀਂ ਜ਼ਿਆਦਾ ਮੂਵ ਕਰਨਾ ਚਾਹੁੰਦੇ, ਸਪੈਸ਼ਲੀ ਜਿਹੜੇ ਪੇਰੈਂਟਸ ਹੈ। ਪਰ ਉਹਨਾਂ ਨੂੰ ਅਗਰ PR ਮਿਲ ਚੁੱਕੀ ਹੈ ਕਿ ਵੀਜ਼ਾ ਇਸ਼ੂ ਹੋ ਗਿਆ ਪਰ ਉਹ ਟਰੈਵਲ ਨਹੀਂ ਕਰ ਸਕੇ, ਮੇਰੇ ਕੋਲ ਤਾਂ ਕਈ ਕਲਾਇੰਟ ਇਹੋ ਜਿਹੇ ਹੈਗੇ ਜਿਹਨਾਂ ਨੂੰ ਡਿਸੰਬਰ ਦਾ ਮਿਲਿਆ ਹੋਇਆ ਪਰ ਹਲੇ ਵੀ ਟਰੈਵਲ ਨਹੀਂ ਕੀਤਾ ਤੇ ਵੀਜ਼ਾ ਉਹਨਾਂ ਦਾ ਐਕਸਪਾਇਰ ਹੋਣ ਵਾਲਾ, ਤੇ ਮੇਰੀ ਇੱਕ ਸੁਜੈਸ਼ਨ ਜ਼ਰੂਰ ਹੈ ਕਿ ਪਲੀਜ਼ 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 ਜੇ ਤੁਸੀਂ ਆਪਣੇ ਆਪ ਕੀਤੀ ਹੈ, ਚਾਹੇ ਤੁਸੀਂ ਐਪਲੀਕੇਸ਼ਨ ਕਿਸੇ ਲੋਇਰ ਕੰਸਲਟੈਂਟ ਕਿਸੇ ਦੇ ਥਰੂ ਕਰਵਾਈ ਹੈ, ਤੁਸੀਂ ਇਨਫੋਰਮ ਜ਼ਰੂਰ ਕਰੋ ਉਹਨਾਂ ਨੂੰ, ਵੀਜ਼ਾ ਆਫਿਸ ਨੂੰ ਕਰ ਸਕਦੇ ਹੋ, ਸਿੱਧੀ ਵੈਬ ਫਾਰਮ ਭਰ ਕੇ ਤੁਹਾਡਾ ਸਪੋਂਸਰ ਇੱਥੋਂ ਭੇਜ ਸਕਦਾ ਆਪਣੇ ਜਿਹੜੇ CPC ਮਿਸਾਗਾ ਆਫਿਸ ਨੂੰ, ਤਾਂ ਕਿ ਸਿਸਟਮ ਦੇ ਵਿੱਚ ਇਨਫੋਰਮੇਸ਼ਨ ਜ਼ਰੂਰ ਜਾਏ ਕਿਸੇ ਨਾ ਕਿਸੇ ਤਰੀਕੇ ਨਾਲ ਕਿ ਤੁਸੀਂ ਸਟਰੱਕ ਹੋ। ਤੁਸੀਂ ਸਿਰਫ ਇੰਨਾ ਹੀ ਲਿਖਣਾ ਉਹਨਾਂ ਨੂੰ ਕਿ ਯੂ ਆਰ ਸਟਰੱਕ ਡਿਊ ਟੂ COVID-19 ਔਰ ਟਰੈਵਲ ਨਹੀਂ ਕਰ ਸਕਦੇ। ਉਸ ਤੋਂ ਬਾਅਦ ਕੀ ਹੋਏਗਾ ਗਵਰਨਮੈਂਟ ਨੂੰ ਵੀ ਨਹੀਂ ਪਤਾ ਹਲੇ ਤੱਕ, ਕਿਉਂਕਿ ਉਹਨਾਂ ਨੂੰ ਜਦੋਂ ਵੀ ਈਮੇਲ ਕਰੋ ਤੇ ਉਹ ਹੀ ਕਹਿੰਦੇ ਕਿ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ ਉਸ ਤੋਂ ਬਾਅਦ ਕਿ ਜਦੋਂ ਸਭ ਕੁਝ ਕਲੀਅਰ ਹੋ ਜਾਏਗਾ, ਅਗਰ ਤੁਸੀਂ ਨਹੀਂ ਟਰੈਵਲ ਕਰ ਸਕੇ ਤੁਹਾਨੂੰ ਇੰਸਟਰਕਸ਼ਨ ਜਿਹੜੀਆਂ ਫੋਲੋ ਕੀਤੀਆਂ ਜਾਣਗੀਆਂ, ਵੈਬਸਾਈਟ ਤੇ ਵੀ ਇਹੀ ਕੀਤੇ ਲਿਖਿਆ ਹੋਇਆ, ਹਲੇ ਕੁਛ ਵੀ ਨਹੀਂ ਕਿਹਾ। ਮੇਰਾ ਕੰਸਰਨ ਸਿਰਫ ਇੰਨਾ ਕੁ ਜਾਂਦਾ ਹੈ ਕਿ ਵਟ ਅਬਾਊਟ ਮੈਡੀਕਲ, ਮੈਡੀਕਲ ਤੋਂ ਉਹਨਾਂ ਦਾ ਐਕਸਪਾਇਰ ਹੋ ਜਾਂਦਾ ਜਿਸ ਦਿਨ ਉਹਨਾਂ ਦਾ ਵੀਜ਼ਾ ਐਕਸਪਾਇਰ ਹੁੰਦਾ, ਸੋ ਮੇ ਬੀ ਗਵਰਨਮੈਂਟ ਵਿਲ ਇਸ਼ੂ ਇਹਨਾਂ ਦਾ ਮੈਡੀਕਲ, ਆਈ ਡੋਂਟ ਨੋ। ਪਰ ਉਹਨਾਂ ਨੇ ਡੈਫੀਨੇਟਲੀ ਕਿਹਾ ਕਿ ਤੁਹਾਡੇ PR ਨੂੰ ਕੁਛ ਵੀ ਨਹੀਂ ਹੋਏਗਾ, ਤੁਹਾਡਾ ਜਿਹੜਾ ਵੀਜ਼ਾ ਇਸ਼ੂ ਹੋ ਚੁੱਕਾ ਉਹ ਐਜ਼ ਇਟ ਇਜ਼ ਰਹੇਗਾ, ਉਹਨੂੰ ਕੋਈ ਚੇਂਜ ਨਹੀਂ ਆਏਗਾ। ਸੋ ਡੋਂਟ ਬੀ ਅਫਰੇਡ ਟੂ ਇਨਫੋਰਮ, ਤੁਸੀਂ ਜਲਦੀ ਇਨਫੋਰਮ ਕਰੋ ਔਰ ਪੈਨਿਕ ਕਰਨ ਦੀ ਲੋੜ ਨਹੀਂ ਹੈ। ਅਗਰ ਤੁਸੀਂ ਆਊਟ ਆਫ ਵਿਸ਼ ਵੀ ਕਿ ਹਾਂ ਮੈਂ ਸਟੇਟ ਤੇ ਟਰੈਵਲ ਨਹੀਂ ਕਰਨਾ ਚਾਹੁੰਦੇ ਤਾਂ ਦਿਸ ਇਜ਼ ਯੂਅਰ ਚੋਇਸ ਐਂਡ ਯੂ ਕੈਨ ਇਨਫੋਰਮ ਦਾ ਗਵਰਨਮੈਂਟ। ਪਰ ਮੇਰੀ ਬਸ ਇੱਕੋ ਹੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਇਨਫੋਰਮ ਜ਼ਰੂਰ ਕਰੋ। ਔਰ ਸੇਮ ਗੱਲ ਮੇਰੀ ਜਿਹੜੇ ਲੋਕ ਇੱਥੇ ਵਿਜ਼ਿਟਰ ਤੇ ਆਏ ਸੀਗੇ, ਚਾਹੇ ਉਹ ਪੇਰੈਂਟਸ ਹੈ, ਚਾਹੇ ਉਹ ਤੁਹਾਡੇ ਭੈਣ ਭਰਾ ਹੈ, ਚਾਹੇ ਤੁਹਾਡੇ ਫਰੈਂਡਸ ਹੈ, ਅਗਰ ਉਹਨਾਂ ਦੀ ਐਂਟਰੀ ਦਾ ਟਾਈਮ ਖਤਮ ਹੋ ਗਿਆ ਤਾਂ ਪਲੀਜ਼ ਐਕਸਟੈਂਸ਼ਨ ਲਈ ਜ਼ਰੂਰ ਭੇਜੋ ਉਸ ਤੋਂ ਪਹਿਲੇ ਪਹਿਲੇ। ਅਗਰ ਬਾਏ ਚਾਂਸ ਗਲਤੀ ਨਾਲ ਖਤਮ ਹੋ ਵੀ ਗਿਆ ਤਾਂ 90 ਡੇਜ਼ ਜਿਹੜਾ ਹੈਗਾ ਤੁਹਾਡਾ ਰੈਸਟੋਰੇਸ਼ਨ ਪੀਰੀਅਡ ਹੈ, ਤੁਸੀਂ ਉਹਦੇ ਵਾਸਤੇ ਡੈਫੀਨੇਟਲੀ ਸਾਨੂੰ ਕੰਟੈਕਟ ਕਰ ਸਕਦੇ ਹੋ, ਵਿਜ਼ਿਟਰ ਵੀਜ਼ਾ ਐਕਸਟੈਂਡ ਕਰਵਾਉਣਾ ਹੈ ਅਗਰ। ਔਰ ਜਿਹੜੇ ਬੱਚੇ ਇੱਥੇ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋਣ 'ਤੇ ਆ ਰਿਹਾ ਔਰ ਉਹ ਉਹਨਾਂ ਕੋਲ ਕੋਈ ਸੋਰਸ ਨਹੀਂ ਹੈ ਕਿ ਹਾਂ ਵੀ ਉਹ ਕਿਸ ਤਰ੍ਹਾਂ ਇੱਥੇ ਰਹਿਣ, ਉਹਨਾਂ ਨੇ ਗਵਰਨਮੈਂਟ ਨੇ ਇਹ ਵੀ ਇੰਸਟਰਕਸ਼ਨ ਦਿੱਤੀਆਂ ਕਿ ਤੁਸੀਂ ਵਰਕ ਪਰਮਿਟ ਐਕਸਟੈਂਸ਼ਨ ਵਾਸਤੇ ਤੁਸੀਂ ਭੇਜ ਸਕਦੇ ਹੋ, ਵਿਲ ਰਿਵਿਊ ਕਿ ਅਸੀਂ ਤੁਹਾਡਾ ਕਰਨਾ ਕਿ ਨਹੀਂ ਕਰਨਾ, ਕਿਉਂਕਿ ਐਵਰੀਬਡੀ ਇਜ਼ ਅੰਡਰਸਟੈਂਡਿੰਗ ਦਾ ਐਟਮੋਸਫੇਅਰ ਕਿ ਕਿਸ ਤਰੀਕੇ ਦੀ ਕੰਡੀਸ਼ਨਸ ਹੈ ਇਸ ਤਰੀਕੇ ਇਸ ਟਾਈਮ ਇੰਕਲੂਡਿੰਗ ਦਾ ਗਵਰਨਮੈਂਟ ਆਫ ਕੈਨੇਡਾ, ਤਾਂ ਉਹ ਤੁਹਾਡੀ ਇਸ ਜਿਹੜੀ ਰਿਕੁਐਸਟ ਹੈ ਉਹਨੂੰ ਕੰਸੀਡਰੇਸ਼ਨ ਡੈਫੀਨੇਟਲੀ ਦੇਣਗੇ। ਸੋ ਅਗਰ ਕਿਸੇ ਦੀ ਉਹ ਜਿਹੀ ਸਿਚੁਏਸ਼ਨ ਹੈ ਤਦ ਵੀ ਮੈਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ। ਔਰ ਬਹੁਤ ਸਾਰੇ ਲੋਕਾਂ ਦਾ ਪੇਰੈਂਟਸ ਦੀ ਪਰਮਾਨੈਂਟ ਸਪੋਂਸਰਸ਼ਿਪ ਵਾਸਤੇ ਵੀ ਕੰਸਰਨ ਹੈ, ਉਹ ਹਲੇ ਉਹਦੇ ਬਾਰੇ ਕੋਈ ਵੀ ਇੰਸਟਰਕਸ਼ਨ ਗਵਰਨਮੈਂਟ ਵੱਲੋਂ ਇਸ਼ੂ ਹੋਈਆਂ ਨਹੀਂ ਹੈ, ਹਲੇ ਹੋਣੀਆਂ ਵੀ ਨਹੀਂ ਹੈ, ਉਹਨਾਂ ਨੇ ਪਹਿਲੇ ਹੀ ਕਹਿਤਾ ਸੀ ਕਿ ਉਹਦੇ 'ਚ ਡਿਲੇ ਹੋਏਗਾ। ਸੋ ਡੋਂਟ ਪੈਨਿਕ ਅਬਾਊਟ ਐਨੀਥਿੰਗ, ਆਪਾਂ ਸਭ ਨੂੰ ਪੇਸ਼ੈਂਸ ਰੱਖਣ ਦੀ ਲੋੜ ਹੈ ਹੁਣ ਇਸ ਟਾਈਮ, ਔਰ ਅਸੀਂ ਫੁੱਲ ਟਾਈਮ ਉੱਥੇ ਆਫਿਸ 'ਚ ਕੰਮ ਕਰਦੇ ਹਾਂ, ਵੀ ਆਰ ਨੋਟ ਓਪਨ ਟੂ ਪਬਲਿਕ, ਪਰ ਅਗਰ ਤੁਸੀਂ ਕੋਈ ਵੀ ਕੰਸਰਨ ਤੁਹਾਡਾ ਹੈਗਾ, ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ, ਮੈਨੂੰ ਈਮੇਲ ਕਰੋ, ਅਸੀਂ ਫੋਨ ਅਪੁਆਇੰਟਮੈਂਟ ਵੀ ਸੈੱਟ ਕਰ ਸਕਦੇ ਹਾਂ, ਅਸੀਂ ਤੁਹਾਡੇ ਨਾਲ ਪਰਸਨਲ ਅਪੁਆਇੰਟਮੈਂਟ ਵੀ ਸੈੱਟ ਕਰ ਸਕਦੇ ਹਾਂ ਕਿ ਅਗਰ ਨੀਡ ਤੁਹਾਡੀ ਉਨੀ ਜ਼ਬਰਦਸਤ ਹੈ। ਸੋ ਪਲੀਜ਼ ਡੋਂਟ ਬੀ ਹੈਜ਼ੀਟੈਂਟ ਟੂ ਕਾਲ ਅਸ, ਨੰਬਰ ਤੇ ਤੁਸੀਂ ਮੈਸੇਜ ਛੋੜੋਗੇ ਤੁਹਾਡੀ ਕਾਲ ਨੂੰ ਰਿਟਰਨ ਜ਼ਰੂਰ ਜ਼ਰੂਰ ਕੀਤਾ ਜਾਏਗਾ। ਮੈਂ ਈਮੇਲ ਜ਼ਰੂਰ ਦੇਣੀ ਚਾਹਾਂਗੀ ਜਗਦੀਸ਼ ਜੀ ਆਪਣੀ, macroglobal@rogers.com ਤੇ। ਔਰ ਜਿਹੜੇ ਬੱਚਿਆਂ ਨੇ ਹਲੇ ਇੱਥੇ ਹੈਗੇ ਕੈਨੇਡੀਅਨ ਐਕਸਪੀਰੀਅੰਸ ਕਲਾਸ, ਉਹਨਾਂ ਦਾ ਐਕਸਪੀਰੀਅੰਸ ਪੂਰਾ ਹੋ ਚੁੱਕਾ, ਅਗਰ ਆਇਲਸ ਨਹੀਂ ਦਿੱਤਾ, ਮੇਰੀ ਸੁਜੈਸ਼ਨ ਹਰ ਕਲਾਇੰਟ ਨੂੰ ਇਸ ਟਾਈਮ ਇਹੀ ਹੋ ਰਹੀ ਹੈ ਜਗਦੀਸ਼ ਜੀ ਕਿ ਕਿਸੇ ਵੀ ਪ੍ਰੋਵਿੰਸ 'ਚ ਜਿੱਥੇ ਵੀ ਖੁੱਲ੍ਹਾ ਤੁਸੀਂ ਜਾ ਕੇ ਆਇਲਸ ਤੇ ਆਓ, ਕਿਉਂਕਿ ਇਸ ਤੋਂ ਵਧੀਆ ਓਪਰਚੁਨਿਟੀ ਤੁਹਾਨੂੰ ਮਿਲਣੀ ਨਹੀਂ ਹੈ ਕਿ ਪੁਆਇੰਟ ਹੁਣ ਹੀ ਡਾਊਨ ਆਉਣੇ ਹੈ।
ਫਿਰ ਕਿਹੜੀ ਪ੍ਰੋਵਿੰਸ ਦੇ ਵਿੱਚ ਖੁੱਲ੍ਹੇ ਨੇ ਹੁਣ ਇਹ?
ਇਹਦੀ ਇਨਫੋਰਮੇਸ਼ਨ ਮੇਰੇ ਕੋਲ ਹੈ ਨਹੀਂ, ਪਰ ਜਿਹੜੀਆਂ ਪ੍ਰੋਵਿੰਸਿਸ ਆਲਰੇਡੀ ਜਿਹੜੀਆਂ ਸਟੇਜ 2 ਤੋਂ ਕ੍ਰੋਸ, ਸਟੇਜ 2 ਤੋਂ ਅਲਬਰਟਾ 'ਚ ਮੇਰਾ ਖਿਆਲ ਕਾਫੀ ਦੇਰ ਤੋਂ ਸਭ ਕੁਝ ਖੁੱਲ੍ਹਾ ਹੈ। ਆਈ ਡੋਂਟ ਹੈਵ ਦੈਟ ਇਨਫੋਰਮੇਸ਼ਨ ਅਫੀਸ਼ੀਅਲੀ ਜਗਦੀਸ਼ ਜੀ, ਪਰ ਬੱਚੇ ਪਤਾ ਕਰ ਸਕਦੇ ਆ ਕਿ ਕਿਸ ਪ੍ਰੋਵਿੰਸ 'ਚ ਕੋਈ ਸੈਂਟਰਸ ਖੁੱਲ੍ਹੇ ਹੈ। ਅਗਰ ਖੁੱਲ੍ਹੇ ਹੈ ਤਾਂ ਜ਼ਰੂਰ ਜਾ ਕੇ ਤੁਸੀਂ ਐਗਜ਼ਾਮ ਦਿਓ ਆਪਣਾ, ਤਾਂ ਕਿ ਤੁਸੀਂ ਆਪਣੀ ਐਕਸਪ੍ਰੈਸ ਐਂਟਰੀਜ਼ ਦੇ ਵਿੱਚ ਪ੍ਰੋਫਾਈਲ ਪਾਉਣ ਦੇ ਕਾਬਿਲ ਹੋ ਸਕੋ।
ਥੈਂਕ ਯੂ ਸੀਮਾ ਜੀ। ਨੰਬਰ ਇਹਨਾਂ 905-452-0000, 905-452-0000 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ, 905-452-0000। ਥੈਂਕ ਯੂ ਸੋ ਮਚ ਜੀ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਆਲ ਦਾ ਬੈਸਟ ਟੂ ਐਵਰੀਵਨ, ਪਲੀਜ਼ ਸਟੇ ਸੇਫ ਸਟੇ ਹੈਲਦੀ।
ਥੈਂਕ ਯੂ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਇੱਕ ਦੂਜੇ ਨੂੰ ਕੋਵਿਡ-19 ਦੇ ਆਪੋ ਆਪਣੇ ਮੁਲਕ ਵਿੱਚ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਸਿਹਤ ਅਤੇ ਆਰਥਿਕ ਸੰਕਟ ਨਾਲ ਲੜਨ ਲਈ ਕੌਮਾਂਤਰੀ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਵੀ ਦੋਵਾਂ ਆਗੂਆਂ ਨੇ ਵਿਚਾਰ ਵਟਾਂਦਰਾ ਕੀਤਾ। ਦੋਵਾਂ ਆਗੂਆਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਭਾਰਤ ਕੈਨੇਡਾ ਭਾਈਵਾਲ ਮਹਾਂਮਾਰੀ ਤੋਂ ਬਾਅਦ ਵਾਲੇ ਸਮੇਂ ਵਿੱਚ ਸੰਸਾਰ ਲਈ ਮਿਸਾਲ ਬਣ ਸਕਦੀ ਹੈ। ਦੋਵੇਂ ਆਗੂਆਂ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਵਰਗੀਆਂ ਬਹੁਪੱਖੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਸਿਹਤ, ਸਮਾਜਿਕ, ਆਰਥਿਕ ਅਤੇ ਸਿਆਸੀ ਮਾਮਲਿਆਂ ਵਿੱਚ ਰਲ ਕੇ ਕੰਮ ਕਰਨ ਲਈ ਵੀ ਸਹਿਮਤੀ ਪ੍ਰਗਟਾਈ। ਕੈਨੇਡਾ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਪਿਛਲੇ ਦਿਨਾਂ ਵਿੱਚ ਕੈਨੇਡੀਅਨ ਅਧਿਕਾਰੀਆਂ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਉਹਨਾਂ ਦੇ ਘਰ ਪਰਤਣ ਲਈ ਕੀਤੀ ਗਈ ਮਦਦ ਵਾਸਤੇ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਦੀ ਸ਼ਲਾਘਾ ਵੀ ਕੀਤੀ। ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਟਰੂਡੋ ਨੂੰ ਵੀ ਕੈਨੇਡੀਅਨ ਨਾਗਰਿਕਾਂ ਦੇ ਭਾਰਤ ਤੋਂ ਵਾਪਸ ਦੇਸ਼ ਪਰਤਣ ਵਿੱਚ ਸਹਿਯੋਗ ਦੇਣ ਲਈ ਭਾਰਤੀ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਖੁਸ਼ੀ ਪ੍ਰਗਟਾਈ। ਆਉਣ ਵਾਲੇ ਦਿਨਾਂ ਵਿੱਚ ਵੀ ਦੋਵੇਂ ਆਗੂਆਂ ਨੇ ਇਸੇ ਤਰ੍ਹਾਂ ਸਲਾਹ ਮਸ਼ਵਰਾ ਜਾਰੀ ਰੱਖਣ ਉੱਤੇ ਸਹਿਮਤੀ ਦਿੱਤੀ। ਦੋਵੇਂ ਆਗੂਆਂ ਨੇ ਇਸ ਗੱਲ ਉੱਤੇ ਵੀ ਤਸੱਲੀ ਪ੍ਰਗਟਾਈ ਕਿ ਵੱਡੇ ਅਰਥਚਾਰੇ ਅਤੇ ਜਮਹੂਰੀ ਮੁਲਕ ਹੋਣ ਨਾਤੇ ਦੋਵੇਂ ਦੇਸ਼ਾਂ ਦੀਆਂ ਕਦਰਾਂ ਕੀਮਤਾਂ ਕਾਫੀ ਹੱਦ ਤੱਕ ਮਿਲਦੀਆਂ ਨੇ ਅਤੇ ਕਈ ਗਲੋਬਲ ਮੁੱਦਿਆਂ ਉੱਤੇ ਵੀ ਦੋਵਾਂ ਦੇਸ਼ਾਂ ਵਿੱਚ ਸੋਚ ਵੀ ਮਿਲਦੀ ਹੈ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਹ ਕਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹਨਾਂ ਦੇ ਨਾਲ ਗੱਲਬਾਤ, ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਇੱਕ ਨਹੀਂ ਬਹੁਤ ਸਾਰੇ ਜਿਹੜੀਆਂ ਕਾਲਾਂ ਨੇ ਬੀਤੇ ਦਿਨੀ 2-3 ਦਿਨ ਦੇ ਵਿੱਚ ਕੀਤੀਆਂ ਨੇ। ਕਾਰਨ ਕੀ ਹੈ ਕਿ ਅੱਜ ਵੋਟਿੰਗ ਹੋਣੀ ਹੈ ਸਿਕਿਉਰਿਟੀ ਕੌਂਸਲ ਦੀ ਸੀਟ ਦੇ ਲਈ,
ਤੇ ਇਹ ਸੀਟ ਕਿਸ ਨੂੰ ਮਿਲਦੀ ਹੈ? ਦੋ ਸੀਟਾਂ ਖਾਲੀ ਨੇ, ਇਹ ਸੀਟ ਕਿਸ ਨੂੰ ਮਿਲਦੀ ਹੈ? ਇਸ ਦੇ ਉੱਤੇ ਅੱਜ ਸ਼ਾਮ ਨੂੰ ਪਤਾ ਲੱਗੇਗਾ। ਜੇ ਅੱਜ ਸ਼ਾਮ ਨੂੰ ਕਿਸੇ ਦੇ ਹੱਕ 'ਚ 129 ਵੋਟਾਂ ਨਹੀਂ ਪਈਆਂ ਤਾਂ ਫਿਰ ਇਹ ਸੀਟ ਦੇ ਉੱਤੇ ਫੈਸਲਾ ਕੱਲ੍ਹ ਨੂੰ ਹੋਵੇਗਾ। ਵੋਟਿੰਗ ਚੱਲਦੀ ਰਹੇਗੀ। ਦੇਖਦੇ ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੀਤੀ ਮਿਹਨਤ ਰਾਸ ਆਉਂਦੀ ਹੈ ਕਿ ਕੈਨੇਡਾ ਵਰਲਡ ਸਟੇਜ ਦੇ ਉੱਤੇ ਆਪਣੇ ਆਪ ਨੂੰ ਉਭਾਰ ਸਕਿਆ ਜਾਂ ਨਹੀਂ। ਅੱਜ ਦੀ ਸ਼ਾਮ ਦੀ ਇਹ ਵੋਟਿੰਗ ਹੈ, ਇਸ ਇਹ ਤੋਂ ਕਾਫੀ ਹੱਦ ਤੱਕ ਤੈਅ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਹੁਤ ਮਿਹਨਤ ਕੀਤੀ ਹੈ, ਲੈਟਸ ਸੀ ਕਿ ਉਹਨਾਂ ਦੀ ਇਹ ਮਿਹਨਤ ਰਾਸ ਆਉਂਦੀ ਹੈ ਅੱਜ ਜਾਂ ਨਹੀਂ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖਬਰਾਂ ਸਨ ਰਹਿ ਗਈਆਂ ਨੇ ਹੁਣ ਅਤੇ, ਪਰ ਸਾਡਾ ਸਮਾਂ ਹੁਣ ਸਮਾਪਤੀ ਵੱਲ ਹੈ। 8 to 10 ਸਾਡਾ ਇਹ ਪ੍ਰੋਗਰਾਮ ਹੁੰਦਾ। ਔਰ ਸਾਜਨਦੀਪ ਜੀ, ਕੋਈ ਗੀਤ, ਕੋਈ ਸੰਗੀਤ ਜਾਂ ਫਿਰ ਕੋਈ ਇੱਕ ਦੋ ਹੋਰ ਖਬਰਾਂ ਸਾਂਝੀਆਂ ਕਰ ਦੇਵਾਂ
ਜੀ? ਭਾਅ ਜੀ, ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਦਾ ਸੰਦੇਸ਼ਾ ਸਾਂਝਾ ਕਰਨਾ ਸੀ। ਲਖਬੀਰ ਸਾਹੀ ਜੀ, 647-500-1-43-85, ਤੁਸੀਂ ਟਰੱਕ ਟ੍ਰੇਲਰ ਦਾ ਲੋਨ ਲੈਣਾ ਆ ਜਾਂ ਤੁਸੀਂ ਹੈਵੀ ਇਕਵਿਪਮੈਂਟ ਦਾ ਲੋਨ ਲੈਣਾ, ਫਾਈਨੈਂਸਿੰਗ ਕਰਾਉਣੀ ਆ, ਨਵਾਂ ਬਿਜ਼ਨਸ ਸਟਾਰਟ ਕਰਨਾ ਆ, ਉਸਦੇ ਲਈ ਫਾਈਨੈਂਸਿੰਗ ਕਰਾਉਣੀ ਆ, ਲੋਨ ਲੈਣਾ ਆ, ਲਖਬੀਰ ਸਾਹੀ 647-500-1-43-85 ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਬੀਰ ਸਾਹੀ ਜੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।
ਅੰਟਾਰੀਓ ਦੇ ਵਿੱਚ ਐਮਰਜੈਂਸੀ ਜੂਨ ਦੇ ਐਂਡ ਤੱਕ ਵਧਾ ਦਿੱਤੀ ਗਈ ਹੈ ਅਤੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਗੈਰ ਜ਼ਰੂਰੀ ਜਿਹੜੀ ਆਵਾਜਾਈ ਹੈ ਉਹ 21 ਜੁਲਾਈ ਤੱਕ ਰੋਕ ਦਿੱਤੀ ਗਈ ਹੈ। 21 ਜੁਲਾਈ ਤੱਕ, ਸੋ ਲੱਗਦਾ ਸੀ ਕਿ ਜੁਲਾਈ ਤੱਕ ਕੈਨੇਡਾ ਖੁੱਲ੍ਹ ਜਾਵੇਗਾ, ਪਰ ਕੈਨੇਡਾ ਜੇ ਖੁੱਲ੍ਹਦਾ ਤਾਂ ਫਿਰ ਅਮੈਰੀਕਾ ਜਿਹੜਾ 21 ਜੁਲਾਈ ਤੱਕ ਰੋਕ ਦਿੱਤਾ ਕਿ ਕੋਈ ਵੀ ਨੋਨ ਅਸੈਂਸ਼ਲ ਟਰੈਵਲ ਆ ਜਿਹੜੀ ਅਮੈਰੀਕਾ ਨੂੰ ਨਹੀਂ ਹੋ ਸਕਦੀ। ਸੋ ਇਹ ਕਾਫੀ ਲੰਮਾ ਸਮਾਂ ਹੁਣ ਪਾ ਦਿੱਤਾ, 21 ਜੁਲਾਈ ਤੱਕ ਇਹ ਬਾਰਡਰ ਆਲਮੋਸਟ ਨੋਨ ਅਸੈਂਸ਼ਲ ਟਰੈਵਲ ਦੇ ਲਈ ਬੰਦ ਰਹਿਣਗੇ
ਜੀ। ਗੁਰਸ਼ਰਨ ਬੌਬੀ ਸਿੱਧੂ ਸਟਾਈਨਮੈਂਟ ਐਂਡ ਐਸੋਸੀਏਟ ਦੇ ਪਾਰਟਨਰ ਨੇ ਗੁਰਸ਼ਰਨ ਬੌਬੀ ਸਿੱਧੂ 647-539-30-20 647-539-30-20 ਗੁਰਸ਼ਰਨ ਬੌਬੀ ਸਿੱਧੂ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੁਹਾਡਾ ਐਕਸੀਡੈਂਟ ਹੋ ਗਿਆ, ਤੁਸੀਂ ਕਲੇਮ ਲੈਣਾ ਆ, ਤਾਂ ਗੁਰਸ਼ਰਨ ਬੌਬੀ ਸਿੱਧੂ ਐਕਸਪਰਟ ਐਡਵਾਈਸ ਦੇ ਲਈ 647-539-30-20 ਅਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪੋਪੂਲਰ ਟਾਇਰ 3 ਲੋਕੇਸ਼ਨ ਤੋਂ ਸੇਵਾਵਾਂ ਦਿੰਦਾ ਰਿਹਾ ਜੀ। ਹੈੱਡ ਆਫਿਸ 905-672-65 ਮਿਸੀਸਾਗਾ ਲੋਕੇਸ਼ਨ, ਟੋਰਾਂਟੋ ਲੋਕੇਸ਼ਨ 416-679-1765, ਹੈਮਿਲਟਨ ਲੋਕੇਸ਼ਨ 905-312-5555, ਮਿਸੀਸਾਗਾ ਲੋਕੇਸ਼ਨ 905-672-65 ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 1715 ਸਿਸਮਟ ਰੋਡ, ਟਰੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ 905-625-0055 1715 ਸਿਸਮਟ ਰੋਡ, ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ।
ਮੇਰਾ ਨੰਬਰ ਹੈ 416-970-5005 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨਾਇਗਰਾ ਫਾਲ ਦੇ ਏਰੀਆ ਦੇ ਵਿੱਚ ਕਾਰ ਕੋਈ ਬੁੱਕ ਕਰਵਾਉਣਾ ਚਾਹੁੰਦੇ ਹੋ ਅਤੇ ਉੱਥੇ ਕੁਛ ਹੋਰ ਤੁਹਾਨੂੰ ਮਾਰਕੀਟ ਬਾਰੇ ਜਾਣਕਾਰੀ ਚਾਹੀਦੀ ਹੈ, ਕਿਹੜੀ ਕਿਹੜੀ ਸਬ ਡਿਵੀਜ਼ਨ ਦੇ ਵਿੱਚ ਕੀ ਕੀ ਅਵੇਲੇਬਲ ਹੈ, ਸਾਰਾ ਮੇਰੇ ਪਾਸ ਡਾਟਾ ਹੁੰਦਾ। ਸੋ ਸਾਡਾ ਸਮਾਂ ਇਸ ਸਮੇਂ ਸਮਾਪਤੀ ਵੱਲ ਹੈ, ਸੋ ਫਿਰ ਮਿਲਣ ਦੀ ਉਮੀਦ ਦੇ ਨਾਲ
ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
मम्मी जी नमस्ते,
पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर।
अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
Ontario, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ, ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਬ੍ਰੈਂਟਨ ਸ਼ਹਿਰ ਸੇ ਖਾਸ ਪੈਗਾਮ, 10 ਸੇ ਜ਼ਿਆਦਾ ਅਫਰਾਦ ਕਾ ਇਜਤਮਾ ਨਾ ਕਰੇ ਔਰ ਨਾ ਇਸ ਮੇ ਹਿੱਸਾ ਲੇ, ਇਸ ਲਈ ਕਿ ਘਰ ਪਰ ਯਾ ਬਾਹਰ 10 ਅਫਰਾਦ ਕੀ ਜ਼ਿਆਦਾ ਸੇ ਜ਼ਿਆਦਾ ਇਜਾਜ਼ਤ ਹੈ। ਟ੍ਰਾਂਜ਼ਿਟ ਪਰ ਯਾ ਬਾਹਰ ਜਾਇਏ, ਗ੍ਰੋਸਰੀ ਸਟੋਰ ਪਰ ਨਾਨ ਮੈਡੀਕਲ ਮਾਸਕ ਪਹਿਨੇ ਔਰ ਫਾਸਲਾ ਰੱਖੇ। ਪਾਰਕ ਯਾ ਬੰਦ ਖੇਲ ਕੀ ਸਹੂਲਤੇ ਹੋਂ ਯਾ ਆਊਟਡੋਰ ਫਿਟਨੈਸ ਕਾ ਸਾਮਾਨ ਜੋ ਅਭੀ ਬੰਦ ਹੈ ਇਸਤੇਮਾਲ ਨਾ ਕਰੇ। ਆਪਕੋ ਕਮ ਸੇ ਕਮ $500 ਕਾ ਜੁਰਮਾਨਾ ਹੋ ਸਕਤਾ ਹੈ। 311 ਪਰ ਕਾਲ ਕਰੇ ਯਾ brampton.ca/covid19 ਪਰ ਜਾ ਕਰ ਮਜ਼ੀਦ ਮਾਲੂਮਾਤ ਹਾਸਿਲ ਕਰੇ।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गईयां हन।
ब्रम्पटन दे सब तो वड्डे फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दिया दोवें लोकेशंस हुन खुल गईयां हन। फॉर मोर इन्फॉर्मेशन कॉल 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने या सलाह लैण लई अज ही